ਨਾਲ ਤਜਵੀਜ਼ਾਂ ਨਿਓ ਨੀ ਲੱਗਦੇ, ਛੱਡ ਕਾਗਜ਼ ਕਲਮ ਦਵਾਤਾਂ, ਸ਼ਾਨ ਗਮਾਨ ਲਿਬਾਸ ਨੀ ਵਿਕਦੇ, ਨਾ ਰੱਬ ਪੁੱਛਦਾ ਜਾਤਾਂ। ਸਾਡੇ ਤ੍ਰੈ ਮਨ ਦੇਈਦਾ ਕੀ ਤੋਣਾ, ਇੱਕ ਥੋਲੇ ਟੁਕੜਾ ਦਿਲ ਦਾ, ਦੇਹੀ ਤੋਤੇ ਕੁਝ ਨੀ ਮਿਲਦਾ, ਦਿਲ ਤੋਤੇ ਰੱਬ ਮਿਲਦਾ।
ਬੁੱਲੇ ਸ਼ਾਹ ਰੱਬ ਢੂੰਡਣ ਚੱਲੇ, ਢੂੰਡ ਢੂੰਡ ਕੇ ਥੱਕੇ, ਨਾ ਰੱਬ ਮਿਲਿਆ ਹਰਿਦੁਆਰੋ, ਤੇ ਨਾ ਰੱਬ ਮਿਲਿਆ ਮੱਕੇ। ਰੱਬ ਦੇ ਨਾਂ ਤੇ ਲੁੱਟਣ ਬੈਠੇ, ਤੈਨੂੰ ਮੂਰਖ ਚੋਰੀ ਉਚਕੇ, ਰੱਬ ਮਿਲਿਆ ਤਾਂ ਅੰਦਰੋਂ ਮਿਲਿਆ, ਤੇ ਐਵੇਂ ਵਾਧੂ ਖਾਦੇ ਤੱਕੇ।
ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਜੀ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨਮਾਸੀ ਦਾ ਚੰਨ ਬਣ ਕੇ ਦੁਨੀਆ ਵਿੱਚ ਸੱਚ ਦੀ ਰੋਸ਼ਨੀ ਕੀਤੀ ਅਤੇ ਪਾਪ ਹੰਕਾਰ ਨੂੰ ਠੁਕਰਾ ਦਿੱਤਾ। ਕਵਿਤਾ ਪੇਸ਼ ਕਰ ਰਹੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੰਦਨਾ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ ਭਾਈ ਜਰਨੈਲ ਸਿੰਘ ਜੀ ਸਭਰਾਵਾਂ ਵਾਲਿਆਂ ਦਾ ਕਵੀਸ਼ਰੀ, ਸਭਰਾਵਾਂ ਵਾਲਿਆਂ ਦੇ ਬੱਚਿਆਂ ਦਾ ਕਵੀਸ਼ਰੀ ਜਥਾ ਭਾਈ ਅਮਰਜੀਤ ਸਿੰਘ ਸਾਥੀ, ਭਾਈ ਹੀਰਾ ਸਿੰਘ ਅਤੇ ਇਕਬਾਲ ਸਿੰਘ ਇਉਂ ਪੇਸ਼ ਕਰ ਰਹੇ ਹਨ।
ਚਰਨਾ ਨਾ ਲਾਵੋ ਪੁੱਲੇ ਨੂੰ, ਲਾਵੋ ਪੁੱਲੇ ਨੂੰ, ਐ ਦੁਨੀਆ ਦੇ ਤਾਰਨ ਹਾਰੇ,
ਚਰਨਾ ਨਾ ਲਾਓ ਪੁੱਲੇ ਨੂੰ, ਲਾਓ ਪੁੱਲੇ ਨੂੰ, ਐ ਦੁਨੀਆ ਦੇ ਤਾਰਨ ਹਾਰੇ,
ਨੀਵਾਂ ਹੋ ਕੇ ਡਿੱਗਾ ਚਰਨੀ, ਡਿੱਗਾ ਚਰਨੀ ਪੱਲਾ ਗਾਲ ਪਾ ਕੇ ਯਾਰ ਜਗ ਜਾਰੇ,
ਚਰਨਾ ਨਾ ਲਾਓ ਪੁੱਲੇ ਨੂੰ, ਲਾਓ ਪੁੱਲੇ ਨੂੰ, ਐ ਦੁਨੀਆ ਦੇ ਤਾਰਨ ਹਾਰੇ, ਚਰਨਾ ਨਾ ਲਾਓ ਪੁੱਲੇ ਨੂੰ, ਲਾਓ ਪੁੱਲੇ ਨੂੰ, ਐ ਦੁਨੀਆ ਦੇ ਤਾਰਨ ਹਾਰੇ।
ਪੱਥਰ ਜਾਂ ਉੱਤੋਂ ਡਿੱਗਿਆ, ਪੰਜਾ ਲਾ ਕੇ ਗੁਰਾਂ ਨੇ ਠੱਲਿਆ,
ਉਹ ਪੱਥਰ ਜਾਂ ਉੱਤੋਂ ਡਿੱਗਿਆ, ਪੰਜਾ ਲਾ ਕੇ ਗੁਰਾਂ ਨੇ ਠੱਲਿਆ,
ਪੰਜੇ ਦਾ ਨਿਸ਼ਾਨ ਲੱਗਿਆ, ਇਹ ਤੱਕ ਕੇਵਲੀ ਦਾ ਦਿਲ ਹੱਲਿਆ,
ਪੰਜੇ ਦਾ ਨਿਸ਼ਾਨ ਲੱਗਿਆ, ਇਹ ਤੱਕ ਕੇਵਲੀ ਦਾ ਦਿਲ ਹੱਲਿਆ।
ਪਲਾਂ ਵਿੱਚ ਠੰਡੇ ਹੋ ਗਏ, ਠੰਡੇ ਹੋ ਗਏ ਦਿਲ ਵਲੀ ਦੇ ਜੋ ਤਪੇ ਅੰਗਿਆਰੇ,
ਚਰਨਾ ਨਾ ਲਾਓ ਪੁੱਲੇ ਨੂੰ, ਲਾਓ ਪੁੱਲੇ ਨੂੰ, ਐ ਦੁਨੀਆ ਦੇ ਤਾਰਨ ਹਾਰੇ, ਚਰਨਾ ਨਾ ਲਾਓ ਪੁੱਲੇ ਨੂੰ, ਲਾਓ ਪੁੱਲੇ ਨੂੰ, ਐ ਦੁਨੀਆ ਦੇ ਤਾਰਨ ਹਾਰੇ।
ਤੂੰ ਹੈ ਜਾਣੀ ਜਾਣ ਪਾਤਸ਼ਾਹ, ਅਸੀਂ ਹਾਲੇ ਅਣਜਾਣੇ,
ਓ ਤੂੰ ਹਾਂ ਜਾਣੀ ਜਾਣ ਪਾਤਸ਼ਾਹ, ਅਸੀਂ ਹਾਲੇ ਅਣਜਾਣੇ,
ਬਿਰਦਾਂ ਦੀ ਪੈਜ ਰੱਖ ਲੋ, ਆਏ ਦਰ ਤੇ ਨਮਾਨੇ,
ਓ ਬਿਰਦਾਂ ਦੀ ਪੈਜ ਰੱਖ ਲੋ, ਆਏ ਦਰ ਤੇ ਨਮਾਨੇ।
ਭਾਗੋ ਦੀਆਂ ਅੱਖਾਂ ਸਾਹਮਣੇ, ਅੱਖਾਂ ਸਾਹਮਣੇ ਕੱਢੇ
ਕੋਦਰੇ ਚੋਂ ਦੁੱਧ ਦੇ ਫਵਾਰੇ।
ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ ਦੁਨੀਆਂ ਦੇ ਤਾਰਨ ਹਾਰੇ। ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ ਦੁਨੀਆਂ ਦੇ ਤਾਰਨ ਹਾਰੇ।
ਓ ਸੁਬਾ ਤਾਂ ਮੈਂ ਭੁੱਲਿਆ ਸੀ ਪਰ ਸ਼ਾਮ ਨੂੰ ਘਰੇ ਮੁੜ ਆਇਆ।
ਓ ਸੁਬਾ ਤਾਂ ਮੈਂ ਭੁੱਲਿਆ ਸੀ ਪਰ ਸ਼ਾਮ ਨੂੰ ਘਰੇ ਮੁੜ ਆਇਆ।
ਓ ਮਨ ਚ ਹੰਕਾਰ ਹੋ ਗਿਆ, ਮੈਂ ਤਾਂ ਰੱਬ ਨੂੰ ਸੀ ਦਿਲ ਚੋਂ ਭੁਲਾਇਆ।
ਮਨ ਚ ਹੰਕਾਰ ਹੋ ਗਿਆ, ਮੈਂ ਤਾਂ ਰੱਬ ਨੂੰ ਸੀ ਦਿਲ ਚੋਂ ਭੁਲਾਇਆ।
ਈਰਖਾ ਦੀ ਅੱਗ ਸਾੜ ਕੇ, ਅੱਗ ਸਾੜ ਕੇ ਉੱਚੇ ਨੀਵੇਂ ਤੈਨੂੰ ਬੋਲ ਉਚਾਰੇ।
ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ ਦੁਨੀਆਂ ਦੇ ਤਾਰਨ ਹਾਰੇ। ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ ਦੁਨੀਆਂ ਦੇ ਤਾਰਨ ਹਾਰੇ।
ਹੋ ਵੰਡ ਪਾਲੀ ਊਚ ਨੀਚ ਦੀ, ਜਿੰਨੇ ਇੱਕ ਤੁਹਾਨੂੰ ਦਿਲੋਂ ਹੀ ਵਸਾਰਤਾ।
ਓ ਵੰਡ ਪਾਲੀ ਊਚ ਨੀਚ ਦੀ, ਜਿੰਨੇ ਏਕਤਾ ਨੂੰ ਦਿਲ ਚੋਂ ਵਸਾਰਤਾ।
ਮਲਿਕ ਦੇ ਦਿਲ ਵਿੱਚੋਂ ਵੀ ਤੁਸਾਂ ਦੂਈ ਨੂੰ ਸਦਾ ਦੇ ਲਈ ਮਾਰਤਾ।
ਓ ਮਲਿਕ ਦੇ ਦਿਲ ਵਿੱਚੋਂ ਹੀ ਤੁਸਾਂ ਦੂਈ ਨੂੰ ਸਦਾ ਲਈ ਮਾਰਤਾ।
ਤੇਰੇ ਲੱਗ ਚਰਨਾ ਨਾ, ਚਰਨਾ ਨਾ ਵੱਡੇ ਪਾਪੀਆਂ ਨੇ ਜਨਮ ਸਵਾਰੇ।
ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ ਦੁਨੀਆਂ ਦੇ ਤਾਰਨ ਹਾਰੇ। ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ ਦੁਨੀਆਂ ਦੇ ਤਾਰਨ ਹਾਰੇ।
ਓ ਪਿਛਲੀ ਜੋ ਹੋਈ ਪੁੱਲ ਹੈ ਸਾਰੀ ਬਖਸ਼ੋ ਦਾਤਿਆ ਮੇਰੀ।
ਓ ਪਿਛਲੀ ਜੋ ਹੋਈ ਪੁੱਲ ਹੈ ਸਾਰੀ ਬਖਸ਼ੋ ਦਾਤਿਆ ਮੇਰੀ।
ਰਹਿਮਤਾਂ ਦਾ ਹੱਥ ਧਰ ਦਿਓ, ਪੁੱਲਾ ਆ ਗਿਆ ਸ਼ਰਨ ਹਮ ਤੇਰੀ।
ਰਹਿਮਤਾਂ ਦਾ ਹੱਥ ਧਰ ਦਿਓ, ਪੁੱਲਾ ਆ ਗਿਆ ਸ਼ਰਨ ਹਮ ਤੇਰੀ।
ਆਖਦਾ ਅਮਰ ਜੀਤ ਹੈ, ਅਮਰ ਜੀਤ ਹੈ ਗੁਰੂ ਨਾਨਕ ਦੇ ਰੰਗ ਨੇ ਨਿਆਰੇ।
ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ ਦੁਨੀਆਂ ਦੇ ਤਾਰਨ ਹਾਰੇ। ਚਰਨਾ ਨਾ ਲਾਓ ਫੁੱਲੇ ਨੂੰ, ਲਾਓ ਫੁੱਲੇ ਨੂੰ ਐ
ਦੁਨੀਆਂ ਦੇ ਤਾਰਨ ਹਾਰੇ, ਐ ਦੁਨੀਆਂ ਦੇ ਤਾਰਨ ਹਾਰੇ।
ਪਰਮ ਪੂਜਨੀਕ ਗੁਰੂ ਪਿਆਰੀ ਸਾਹਿਬ ਸੰਗਤ ਜੀ, ਪੇਸ਼ ਕਰ ਰਹੇ ਹਾਂ ਫਾਈਨ ਟੱਚ ਕੰਪਨੀ ਵਾਲਿਆਂ ਵੱਲੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਿੱਖ ਜਾਗਰ ਦੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਨੂੰ ਵਰਦਾਨ ਅਤੇ ਰਹਿਮਤ ਭਰਿਆ ਇਤਿਹਾਸ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ। ਇਹ ਸਾਰਾ ਪ੍ਰੋਗਰਾਮ ਕਵੀ ਸ਼੍ਰੀ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ ਦਾ ਕਵੀਸ਼ਰੀ ਜਥਾ ਪੇਸ਼ ਕਰ ਰਿਹਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਜਾਗਰ ਦਾ ਪਹਿਲਾ ਤੀਰਥ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਉੱਤੇ ਬੌਲੀ ਸਾਹਿਬ ਤਿਆਰ ਕੀਤਾ ਹੈ। ਹਜ਼ਾਰਾਂ ਸੰਗਤਾਂ ਆਈਆਂ, ਮੇਲਾ ਲੱਗ ਗਿਆ ਔਰ ਵਸੋਂ ਉਸ ਮੌਕੇ ਤੇ ਗੋਇੰਦਵਾਲ ਸਾਹਿਬ ਦੀ ਬਿਲਕੁਲੋਂ ਥੋੜੀ ਸੀ, ਮਕਾਨਾਂ ਦੀ ਘਾਟ ਹੋਣ ਕਾਰਨ ਕੁਝ ਸ਼ਰਧਾਲੂ ਤੇ ਜ਼ਿੰਮੇਵਾਰ ਸੇਵਾਦਾਰਾਂ ਨੇ ਬੇਨਤੀ ਕੀਤੀ, ਆਖਿਆ ਸੱਚੇ ਪਾਤਸ਼ਾਹ ਇੱਥੇ ਮਕਾਨ ਛੱਤੋ ਆਈਆਂ ਗਈਆਂ ਸੰਗਤਾਂ ਵਾਸਤੇ ਰਹਿਣ ਵਾਸਤੇ ਕਮਰੇ ਤਿਆਰ ਕਰਨੇ ਚਾਹੀਦੇ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਖਿਆ ਗੁਰਸਿੱਖੋ ਚੰਗੀ ਲੱਕੜੀ ਦੀ ਲੋੜ ਹੈ, ਚੰਗੀ ਲੱਕੜੀ ਪਹਾੜੀ ਇਲਾਕੇ ਵਿੱਚੋਂ ਮਿਲੇਗੀ, ਇਸ ਲਈ ਬਾਬਾ ਸਾਵਣ ਮੱਲ ਦੀ ਕਮਾਨ ਥੱਲੇ ਮਹਾਰਾਜ ਨੇ ਪੰਜ ਸਿੱਖ ਤੋਰੇ ਨੇ, ਹੁਕਮ ਕੀਤਾ ਵੀ ਸਿੱਖ ਰਵਾਇਤਾਂ ਅਨੁਸਾਰ ਉਸ ਇਲਾਕੇ ਵਿੱਚ ਵਿਚਰਨਾ ਔਰ ਹਰੀਪੁਰ ਦੇ ਰਾਜੇ ਨੂੰ ਪ੍ਰੇਰ ਕੇ ਸਿੱਖੀ ਦੀ ਸੇਵਾ ਵਿੱਚ ਲਿਆਉਣਾ। ਤੁਰਨ ਲੱਗਿਆਂ ਬਾਬਾ ਸਾਵਣ ਮੱਲ ਨੇ ਬੇਨਤੀ ਕੀਤੀ, ਆਖਿਆ ਮਹਾਰਾਜ ਵਹਿਮਾਂ ਅਤੇ ਭਰਮਾਂ ਦੇ ਲੋਕ ਪਹਾੜੀ ਲੋਕ ਨੇ, ਉਹਨਾਂ ਵਿੱਚ ਜਾ ਕੇ ਸਿੱਖੀ ਦਾ ਨਿਰੋਲ ਪ੍ਰਚਾਰ ਕੀਤਿਆਂ ਕਈ ਔਕੜਾਂ ਆਉਣਗੀਆਂ। ਇਤਿਹਾਸ ਕਹਿੰਦਾ ਹੈ ਗੁਰੂ ਪਾਤਸ਼ਾਹ ਨੇ ਰੁਮਾਲ ਦਿੱਤਾ, ਆਖਿਆ ਲੈ ਭਾਈ ਕੋਈ ਔਕੜਾ ਆਵੇ ਇਸ ਰੁਮਾਲ ਦੇ ਨਾਲ ਹੱਲ ਕਰ ਲੈਣੀ ਹੈ। ਕਹਿੰਦੇ ਨੇ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਹੁਕਮ ਪਾ ਕੇ ਬਾਬਾ ਸਾਵਣ ਮੱਲ ਜੀ, ਬਾਬਾ ਸੱਚਣ ਸਾਧ ਜੀ, ਤਿੰਨ ਹੋਰ ਸਿੱਖ ਇਹ ਪਹੁੰਚ ਗਏ ਨੇ ਹਰੀਪੁਰ ਦੇ ਇਲਾਕੇ ਵਿੱਚ। ਰਾਜੇ ਨੇ ਏਕਾਦਸ਼ੀ ਦਾ ਵਰਤ ਰਖਾਇਆ ਹੋਇਆ ਸੀ। ਇੱਧਰ ਗੁਰਸਿੱਖਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਹੈ, ਪੱਕ ਪ੍ਰਸ਼ਾਦੇ ਸਿੱਖਾਂ ਦੇ ਜਦੋਂ ਹੋਏ ਤਿਆਰੇ, ਮਾਰੀ ਚੋਟ ਪ੍ਰਾਤ ਉਸ ਵਾਂਗ ਨਗਾਰੇ, ਆਜੋ ਜਿੰਨੇ ਛਕਣੇ ਸਿੱਖ ਵਾਜਾਂ ਮਾਰੇ, ਇਹ ਗੁਰੂ ਨਾਨਕ ਦੇਵ ਦੇ ਖੁੱਲ ਗਏ ਭੰਡਾਰੇ। ਇੰਨੀ ਸੁਣਦਿਆਂ ਲੋਕ ਸੀ ਕਈ ਪਾਸ ਪਧਾਰੇ, ਅੱਜ ਦੇ ਦਿਨ ਕੋਈ ਵੀਰ ਨਾ ਚੁੱਲ੍ਹੇ ਅੱਗ ਨਾ ਡਾਰੇ, ਪਤਾ ਲੱਗਾ ਜੇ ਸ਼ਾਹ ਨੂੰ ਫੜ ਜਾਨੋ ਮਾਰੇ। ਕਹਿੰਦੇ ਨੇ ਸਿੱਖਾਂ ਨੇ ਉੱਤਰ ਦਿੱਤਾ ਕਿ ਅਸੀਂ ਵਹਿਮਾਂ ਤੇ ਭਰਮਾਂ ਵਿੱਚੋਂ ਉੱਪਰ ਹਾਂ। ਜਦੋਂ ਰਾਜੇ ਹਰੀ ਸੈਨ ਨੂੰ ਪਤਾ ਲੱਗਾ ਸੰਕੇਤ ਮੰਡੀ ਦੇ ਮਾਲਕ ਨੂੰ, ਉਹਨੇ ਪੰਜਾਂ ਸਿੱਖਾਂ ਨੂੰ ਪਕੜ ਕੇ ਕੈਦ ਵਿੱਚ ਸੁੱਟ ਦਿੱਤਾ ਹੈ। ਕੈਦ ਕੀਤੇ ਹੋਏ ਸਿੱਖ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇੱਕ ਅਰਦਾਸ ਇੱਕ ਬੇਨਤੀ ਜਿਵੇਂ ਕਰ ਰਹੇ ਨੇ, ਕਹਾਣੀ ਇੱਥੋਂ ਸ਼ੁਰੂ ਹੈ, ਇਉਂ ਬੇਨਤੀ ਕੀਤੀ ਜਾ ਰਹੀ।
ਕੈਦ ਵਿੱਚ ਬੈਠੇ ਸਿੱਖ ਗੁਰਾਂ ਨੂੰ ਤੇ ਆਵਦੇ ਜੋੜ ਜੋੜ ਹੱਥ ਸੀਸ ਚਰਨੀ ਨਵਾਵਦੇ।
ਕੈਦ ਵਿੱਚ ਬੈਠੇ ਸਿੱਖ ਗੁਰਾਂ ਨੂੰ ਤੇ ਆਵਦੇ ਜੋੜ ਜੋੜ ਹੱਥ ਸੀਸ ਚਰਨੀ ਨਵਾਵਦੇ।
ਯਾਦ ਕਰਦੇ ਪੱਲਾ ਗਲ ਪਾ ਕੇ
ਦਾਤਾ ਸਾਡੀ ਲਾਜ ਰੱਖ ਲੈ ਅਸੀਂ ਫਸ ਗਏ ਮੰਡੀ ਦੇ ਵਿੱਚ ਆ ਕੇ। ਦਾਤਾ ਸਾਡੀ ਲਾਜ ਰੱਖ ਲੈ
ਜਿਸ ਦਿਨ ਦਾਤਾ ਅਸੀਂ ਮੰਡੀ ਵਿੱਚ ਆਏ ਸੀ ਉਸ ਦਿਨ ਰਾਜੇ ਕੀਤੇ ਵਰਤ ਰਖਾਏ ਸੀ।
ਜਿਸ ਦਿਨ ਅਸੀਂ ਦਾਤਾ ਮੰਡੀ ਵਿੱਚ ਆਏ ਸੀ ਉਸ ਦਿਨ ਰਾਜੇ ਕੀਤੇ ਵਰਤ ਰਖਾਏ ਸੀ।
ਅੱਗ ਨਹੀਂ ਸੀ ਕੋਈ ਬਾਲਦਾ ਅਸੀਂ ਖਾਧੀਆਂ ਸੀ ਰੋਟੀਆਂ ਪਕਾ ਕੇ।
ਦਾਤਾ ਸਾਡੀ ਲਾਜ ਰੱਖ ਲੈ ਅਸੀਂ ਫਸ ਗਏ ਮੰਡੀ ਦੇ ਵਿੱਚ ਆ ਕੇ। ਦਾਤਾ ਸਾਡੀ ਲਾਜ ਰੱਖ ਲੈ
ਉਸੇ ਵੇਲੇ ਜਾ ਕੇ ਕਿਸੇ ਦੱਸਤਾ ਨਰੇਸ਼ ਨੂੰ ਸੁਣਿਆ ਨਾ ਉਹਨੇ ਸਾਡੇ ਕਿਸੇ ਉਪਦੇਸ਼ ਨੂੰ।
ਉਸ ਵੇਲੇ ਜਾ ਕੇ ਕਿਸ ਦੱਸ ਤਾਂ ਨਰੇਸ਼ ਨੂੰ ਸੁਣਿਆ ਨਾ ਉਹਨੇ ਕਿਸ ਸਾਡੀ ਉਪਦੇਸ਼ ਨੂੰ।
ਉਹ ਬੜਾ ਸਮਝਾ ਕੇ ਥੱਕ ਗਏ ਸਾਨੂੰ ਕੂਰ ਦਾ ਮੱਥੇ ਤੇ ਵੱਟ ਪਾ ਕੇ।
ਦਾਤਾ ਸਾਡੀ ਲਾਜ ਰੱਖ ਲੈ ਅਸੀਂ ਫਸ ਗਏ ਮੰਡੀ ਦੇ ਵਿੱਚ ਆ ਕੇ। ਦਾਤਾ ਸਾਡੀ ਲਾਜ ਰੱਖ ਲੈ
ਉਹ ਸਾਨੂੰ ਆਖੇ ਰਾਜਾ ਮੈਂ ਤਾਂ ਵਰਤ ਰਖਾਇਆ ਹੈ ਤੁਸੀਂ ਜਾਣ ਬੁੱਝ ਕਾਨੂੰ ਲੰਗਰ ਪਕਾਇਆ ਹੈ।
ਉਹ ਸਾਨੂੰ ਆਖੇ ਰਾਜਾ ਮੈਂ ਤਾਂ ਵਰਤ ਰਖਾਇਆ ਹੈ ਤੁਸੀਂ ਜਾਣ ਬੁੱਝ ਕਾਨੂੰ ਲੰਗਰ ਪਕਾਇਆ ਹੈ।
ਉਹ ਸਾਨੂੰ ਕੀਤਾ ਕੈਦ ਉਸ ਨੇ ਹੱਥਾਂ ਪੈਰਾਂ ਨੂੰ ਬੇੜੀਆਂ ਪਾ ਕੇ।
ਦਾਤਾ ਸਾਡੀ ਲਾਜ ਰੱਖ ਲੈ ਅਸੀਂ ਫਸ ਗਏ ਮੰਡੀ ਦੇ ਵਿੱਚ ਆ ਕੇ। ਦਾਤਾ ਸਾਡੀ ਲਾਜ ਰੱਖ ਲੈ
ਨੀ ਓਟਿਆਂ ਦੀ ਓਟ ਤੇ ਨਮਾਣਿਆਂ ਦਾ ਮਾਣ ਤੂੰ ਨਤਰਿਆਂ ਦੀ ਧੇਰ ਤੇ ਗਰੀਬਾਂ ਦਾ ਹੈ ਤਾਣ ਤੂੰ।
ਨਿਓਟਿਆਂ ਦੀ ਓਟ ਤੇ ਨਮਾਣਿਆਂ ਦਾ ਮਾਣ ਤੂੰ ਨਥਰਿਆਂ ਦੀ ਥੇਰ ਤੇ ਗਰੀਬਾਂ ਦਾ ਹੈ ਮਾਣ ਤੂੰ।
ਤੂੰ ਹੈ ਬੰਦੀ ਛੋੜ ਪਾਤਸ਼ਾਹ ਦੂਜੇ ਗੁਰੂ ਜੀ ਨੇ ਕਿਹਾ ਵੱਡਿਆ ਕੇ
ਦਾਤਾ ਸਾਡੀ ਲਾਜ ਰੱਖ ਲੈ ਅਸੀਂ ਫਸ ਗਈ ਮੰਡੀ ਦੇ ਵਿੱਚ ਆ ਕੇ ਦਾਤਾ ਸਾਡੀ ਲਾਜ ਰੱਖ ਲੈ
ਉਹ ਜਿੰਨਾ ਚਿਰ ਮੇਰ ਦੀ ਨਜ਼ਰ ਹੋਈ ਤੁਹਾਡੀ ਨਾ ਉਹਨਾਂ ਚਿਰ ਹੋਵਣੀ ਖਲਾਸੀ ਇੱਥੋਂ ਸਾਡੀ ਨਾ
ਉਹ ਜਿੰਨਾ ਚਿਰ ਮੇਰ ਦੀ ਨਜ਼ਰ ਹੋਈ ਤੁਹਾਡੀ ਨਾ ਉਹਨਾਂ ਚਿਰ ਹੋਵਣੀ ਖਲਾਸੀ ਇੱਥੋਂ ਸਾਡੀ ਨਾ
ਉਹ ਛੰਦ ਜਰ ਨੈਲ ਲਿਖ ਦੂ ਸਾਥੀ ਕਹਿਣਗੇ ਸਭਾ ਦੇ ਵਿੱਚ ਹੀ ਗਾ ਕੇ
ਦਾਤਾ ਸਾਡੀ ਲਾਜ ਰੱਖ ਲੈ ਅਸੀਂ ਫਸ ਗਏ ਮੰਡੀ ਦੇ ਵਿੱਚ ਆ ਕੇ ਦਾਤਾ ਸਾਡੀ ਲਾਜ ਰੱਖ ਲੈ
ਕੈਦ ਕੀਤਾ ਹੋਇਆ ਪੰਜਾਂ ਸਿੱਖਾਂ ਸਾਥੀਆਂ ਸਮੇਤ ਬਾਬਾ ਸਾਵਣ ਮੱਲ ਜੀ ਤੇ ਬਾਕੀ ਦੇ ਨਾਲ ਦੇ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਹਿੰਦੇ ਮਹਾਰਾਜ ਰਾਜਾ ਬੜਾ ਹੰਕਾਰੀ ਰਾਜਾ ਹੈ ਉਹਦੇ ਕਾਨੂੰਨ ਦੀ ਅਸਾਂ ਉਲੰਘਣਾ ਦਿੱਤੀ ਕਰ ਦਿੱਤੀ ਹੈ ਇਹੋ ਜਿਹੀ ਸਜ਼ਾ ਦੇਵੇਗਾ ਪਹਿਲੀ ਗੱਲ ਹੈ ਉਹ ਸਾਨੂੰ ਜਾਨੋਂ ਮਾਰ ਦੇਵੇਗਾ ਜੇ ਉਹਨੇ ਸਾਡੀ ਜਾਨ ਬਖਸ਼ ਦਿੱਤੀ ਜਾਂ ਸਾਡੀਆਂ ਲੱਤਾਂ ਵੜ ਦੇਵੇਗਾ ਜਾਂ ਸਾਡੇ ਹੱਥ ਵੜ ਦੇਵੇਗਾ ਜਾਂ ਸਾਡੀਆਂ ਜ਼ਬਾਨਾਂ ਕਰ ਦੇਵੇਗਾ ਹੇ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਤੇ ਸਾਡੀ ਲਾਜ ਰੱਖ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਰਾਜੇ ਨੇ ਸੱਤ ਸ਼ਾਦੀਆਂ ਕਰਵਾਈਆਂ ਹੋਈਆਂ ਸਨ ਸੱਤਾਂ ਰਾਣੀਆਂ ਵਿੱਚੋਂ ਕੇਵਲ ਇੱਕੇ ਹੀ ਰਾਣੀ ਨੂੰ ਪੁੱਤਰ ਪੈਦਾ ਹੋਇਆ ਬਿਲਕੁਲ ਮਾਸੂਮ ਜਿਹਾ ਛੋਟਾ ਜਿਹਾ ਬੱਚਾ ਹੈ ਜਿਹਦਾ ਨਾਂ ਰੁਦਰ ਸੈਨ ਇਤਿਹਾਸਕਾਰਾਂ ਨੇ ਮੰਨਿਆ ਕਹਿੰਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਦਾ ਕ੍ਰਿਸ਼ਮਾ ਵਿਖਾਉਣ ਲਈ ਕਲਾ ਵਿਖਾਈ ਇੱਧਰ ਹੱਥ ਵਿੱਚ ਰੁਮਾਲ ਲੈ ਕੇ ਬਾਬਾ ਸਾਵਣ ਮੱਲ ਜੀ ਅਰਦਾਸ ਕਰ ਰਹੇ ਨੇ ਤੇ ਉਧਰ ਰਾਜਾ ਹਰੀ ਸੈਨ ਦਾ ਇੱਕੋ ਇੱਕ ਪੁੱਤਰ ਕਹਿੰਦੇ ਬਿਮਾਰ ਪੈ ਗਿਆ ਸਭ ਤੋਂ ਪਹਿਲਾਂ ਚਾਰਾ ਹੋਇਆ ਕਰਦਾ ਵੈਦ ਹਕੀਮ ਡਾਕਟਰ ਬੜਾ ਚਾਰਾ ਕੀਤਾ ਵੈਦਾਂ ਨੇ ਬੜੀਆਂ ਪੁੜੀਆਂ ਤੇ ਦਵਾਈਆਂ ਦਿੱਤੀਆਂ ਪਰ ਤਕਲੀਫ ਵੱਧਦੀ ਗਈ ਫਿਰ ਵਾਰੀ ਆਈ ਟੂਣੇ ਟੱਪੇ ਵਾਲਿਆਂ ਦੀ ਬੜੇ ਸੱਦੇ ਗਏ ਬਾਬੇ ਪਰ ਇਹ ਕਾਰਜ ਕਿਸੇ ਤੋਂ ਰੁਕ ਨਾ ਆਇਆ ਇਤਿਹਾਸ ਕਹਿੰਦਾ ਕਿ ਬੱਚਾ ਤੜਫਦਾ ਤੜਫਦਾ ਉਸ ਮੰਜ਼ਿਲ ਉੱਤੇ ਚਲਿਆ ਗਿਆ ਉਹਦੀਆਂ ਨਬਜ਼ਾਂ ਵੀ ਰੁਕ ਗਈਆਂ ਹੈ ਉਹ ਗੁੰਮ ਹੋ ਗਿਆ ਉਹਨੂੰ ਮਰਿਆ ਸਮਝ ਕੇ ਸਾਰੇ ਸ਼ਹਿਰ ਵਿੱਚ ਹਾਲ ਦਵਾਈ ਪੈ ਗਈ ਹੈ ਸੱਤਾਂ ਰਾਣੀਆਂ ਦਾ ਔਰ ਰਾਜੇ ਦਾ ਕੇਵਲ ਕੱਲਾ ਕੱਲਾ ਪੁੱਤਰ ਹੈ ਉਹ ਵੀ ਮਰ ਗਿਆ ਉਹਨੂੰ ਰਾਜਮਹਿਲ ਦੀਆਂ ਨੀਂਹਾਂ ਹਿਲਦੀਆਂ ਨਜ਼ਰ ਆਈਆਂ ਆਓ ਤੱਕੀਏ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਰਾਜਾ ਹਰੀ ਸੈਨ ਪੁੱਤ ਦੇ ਵਜੋਗ ਵਿੱਚ ਜਿਵੇਂ ਰੋ ਰਿਹਾ ਇਉਂ ਬੇਨਤੀ ਕੀਤੀ ਜਾ ਰਹੀ
ਉਹਨੂੰ ਗਿਆ ਸੀ ਪਤਾ ਨੀ ਕੀ ਹੋ ਕੰਧਾਂ ਨਾਲ ਮਾਰੇ ਟੱਕਰਾਂ
ਰਾਜਾ ਰਿਹਾ ਸੀ ਹਰੀ ਸੈਨ ਰੋ ਕੰਧਾਂ ਨਾਲ ਮਾਰੇ ਟੱਕਰਾਂ
ਅੱਧੀ ਰਾਤੀ ਰਾਜੇ ਦਾ ਸੀ ਪੁੱਤ ਜਦੋਂ ਮੋਹ ਗਿਆ ਪੁੱਤ ਜਦੋਂ ਮੋਹ ਗਿਆ
ਉਹਦੀ ਪਾਲਾ ਜਾਗ ਤੇ ਹਨੇਰ ਸਾਰੀ ਹੋ ਗਿਆ ਹਨੇਰ ਸਾਰੀ ਹੋ ਗਿਆ
ਉਹਨੂੰ ਗਿਆ ਸੀ ਪਤਾ ਨੀ ਕੀ ਹੋ
ਕੰਧਾਂ ਨਾਲ ਮਾਰੀ ਟੱਕਰਾਂ ਰਾਜਾ ਰਿਹਾ ਸੀ ਹਰੀ ਸੈਨ ਰੋ ਕੰਧਾਂ ਨਾਲ ਮਾਰੀ ਟੱਕਰਾਂ
ਹੱਥਾਂ ਪੈਰਾਂ ਦੀਆਂ ਉੱਥੇ ਪਲਾਂ ਵਿੱਚ ਪੈ ਗਈਆਂ ਪਲਾਂ ਵਿੱਚ ਪੈ ਗਈਆਂ
ਫੜੀਆਂ ਸੀ ਨਵੀਜਾਂ ਹਕੀਮਾਂ ਹੱਥੀ ਰਹਿ ਗਈਆਂ ਹਕੀਮਾਂ ਹੱਥੀ ਰਹਿ ਗਈਆਂ
ਵੇਖ ਰਹੇ ਸੀ ਵਿਚਾਰੇ ਟੋ ਟੋ
ਕੰਧਾਂ ਨਾਲ ਮਾਰੀ ਟੱਕਰਾਂ ਰਾਜਾ ਰਿਹਾ ਸੀ ਹਰੀ ਸੈਨ ਰੋ ਕੰਧਾਂ ਨਾਲ ਮਾਰੀ ਟੱਕਰਾਂ
ਹੋਇਆ ਨਾ ਬਿਮਾਰ ਨਾ ਕੋਈ ਦੁੱਖ ਇਹਨੇ ਦੱਸਿਆ ਦੁੱਖ ਇਹਨੇ ਦੱਸਿਆ
ਉਹ ਗੁੰਮ ਜਿਹਾ ਹੋ ਗਿਆ ਯੂੰ ਭੂਤਾਂ ਆਣ ਨੱਪੀਆਂ ਭੂਤਾਂ ਆਣ ਨੱਪੀਆਂ
ਕੋਈ ਸਕੀਨਾ ਦਵਾਈ ਉਹਨੂੰ ਪੋ
ਕੰਧਾਂ ਨਾਲ ਮਾਰੀ ਟੱਕਰਾਂ ਰਾਜਾ ਰਿਹਾ ਸੀ ਹਰੀ ਸੈਨ ਰੋ ਕੰਧਾਂ ਨਾਲ ਮਾਰੀ ਟੱਕਰਾਂ
ਚੰਗਾ ਕੰਮ ਕੀਤਾ ਮੈਂ ਤਾਂ ਵਰਤ ਰਖਾਇਆ ਸੀ ਵਰਤ ਰਖਾਇਆ ਸੀ
ਉਹ ਸਿੱਖਾਂ ਨੇ ਜ਼ਰੂਰੀ ਵਿੱਚ ਵਿਘਨ ਵੀ ਪਾਇਆ ਸੀ, ਵਿਘਨ ਵੀ ਪਾਇਆ ਸੀ।
ਜਾਪ ਗਈ ਹੈ ਕਰੋਪ ਦੇਵੀ ਹੋ,
ਕੰਧਾਂ ਨਾਲ ਮਾਰੀ ਟੱਕਰਾਂ, ਰਾਜਾ ਰਿਹਾ ਸੀ ਹਰੀ ਸੈਨ ਰੋ, ਕੰਧਾਂ ਨਾਲ ਮਾਰੀ ਟੱਕਰਾਂ।
ਤੋੜ ਗਿਓ ਲੱਕ ਵੱਧ ਸਰਵ ਨੂੰ ਪਿਆਰਿਆ, ਸਰਵ ਨੂੰ ਪਿਆਰਿਆ।
ਉਹ ਪਾ ਗਿਓ ਹਨੇਰ ਮੇਰੀ ਅੱਖੀਆਂ ਦੇ ਤਾਰਿਆਂ ਤੂੰ, ਅੱਖੀਆਂ ਦੇ ਤਾਰਿਆਂ।
ਬੂਹੇ ਆਸਾਂ ਵਾਲੇ ਗਿਓ ਤੂੰ ਮੇਰੇ ਠੋ,
ਕੰਧਾਂ ਨਾਲ ਮਾਰੀ ਟੱਕਰਾਂ, ਰਾਜਾ ਰਿਹਾ ਸੀ ਹਰੀ ਸੈਨ ਰੋ, ਕੰਧਾਂ ਨਾਲ ਮਾਰੀ ਟੱਕਰਾਂ।
ਤੂੰ ਮੇਰੀ ਜਿੰਦ ਅਤੇ ਤੂੰ ਮੇਰੀ ਜਾਣ ਓਏ, ਤੂੰ ਮੇਰੀ ਜਾਣ ਓਏ।
ਉਹ ਕਰ ਗਿਓ ਸੁਈਆਂ ਮੇਰਾ ਵਸਦਾ ਜਹਾਨ ਓਏ, ਵਸਦਾ ਜਹਾਨ ਓਏ।
ਕਿਸ ਕੰਮ ਬਿਨਾ ਪੁੱਤ ਤੋਂ ਪਿਓ,
ਕੰਧਾਂ ਨਾਲ ਮਾਰੀ ਟੱਕਰਾਂ, ਰਾਜਾ ਰਿਹਾ ਸੀ ਹਰੀ ਸੈਨ ਰੋ, ਕੰਧਾਂ ਨਾਲ ਮਾਰੀ ਟੱਕਰਾਂ।
ਕਿਸ ਕੰਮ ਮੇਰੇ ਰਾਜ ਭਾਗ ਸਰਦਾਰੀਆਂ, ਭਾਗ ਸਰਦਾਰੀਆਂ।
ਉਹ ਤੇਰੇ ਬਿਨਾਂ ਸੁਣੇ ਸੋਹਣੇ ਮੰਦਿਰ ਅਟਾਰੀਆਂ, ਮੰਦਿਰ ਅਟਾਰੀਆਂ।
ਤੇਰਾ ਦੁੱਖ ਸੁੱਟੂ ਜ਼ਿੰਦਗੀ ਨੂੰ ਕੋ,
ਕੰਧਾਂ ਨਾਲ ਮਾਰੀ ਟੱਕਰਾਂ, ਰਾਜਾ ਰਿਹਾ ਸੀ ਹਰੀ ਸੈਨ ਰੋ, ਕੰਧਾਂ ਨਾਲ ਮਾਰੀ ਟੱਕਰਾਂ।
ਬਸ ਜਰਨੈਲ ਸਿੰਘਾ ਕਲਮ ਨੂੰ ਰੱਖ ਦੇ ਤੂੰ, ਕਲਮ ਨੂੰ ਰੱਖ ਦੇ।
ਹਾਲ ਇਹ ਤੂੰ ਅੱਗੇ ਦਾ ਸੰਗਤ ਤਾਈ ਦੱਸ ਦੇ, ਤੂੰ ਸੰਗਤ ਤਾਈ ਦੱਸ ਦੇ।
ਰਾਗ ਬੈਠਾ ਕਿਉਂ ਵਾ ਰਾਗ ਵਾਲਾ ਛੋ,
ਕੰਧਾਂ ਨਾਲ ਮਾਰੀ ਟੱਕਰਾਂ, ਰਾਜਾ ਰਿਹਾ ਸੀ ਹਰੀ ਸੈਨ ਰੋ, ਕੰਧਾਂ ਨਾਲ ਮਾਰੀ ਟੱਕਰਾਂ।
ਜਦੋਂ ਪੁੱਤ ਦੇ ਵਿਯੋਗ ਵਿੱਚ ਰਾਜਾ ਕਰਲਾ ਰਿਹਾ ਸੀ, ਰੋ ਰਿਹਾ ਸੀ, ਇਤਿਹਾਸ ਕਹਿੰਦਾ ਉਹਦੇ ਦਿਲ ਵਿੱਚ ਆਈ ਕਿ ਜਿਹੜੇ ਪੰਜਾਬ ਤੋਂ ਆਏ ਹੋਏ ਸਿੱਖ ਮੈਂ ਕੈਦ ਕੀਤੇ ਆ, ਸ਼ਾਇਦ ਉਹਨਾਂ ਕਰਨੀ ਵਾਲੇ ਮਹਾਂਪੁਰਸ਼ਾਂ ਦੀ ਕਰੋਪੀ ਹੋ ਗਈ ਹੋਵੇ। ਕੱਢਿਆ ਹੈ ਪੰਜਾਂ ਸਿੱਖਾਂ ਨੂੰ ਕੈਦ ਦੇ ਵਿੱਚੋਂ, ਬੇਨਤੀ ਕੀਤੀ ਗੁਰਸਿੱਖੋ ਜੇ ਕੋਈ ਮੇਰੇ ਤੋਂ ਗੁਨਾਹ ਹੋ ਗਿਆ ਬਖਸ਼ ਦਿਓ, ਮੇਰਾ ਅੱਖੀਆਂ ਨਾਲ ਤਾਰਾ ਬਚਾ ਦਿਓ। ਕਹਿੰਦੇ ਨੇ ਬਾਬਾ ਸਾਵਣ ਮੱਲ ਨੇ ਉਸ ਬਾਲਕ ਨੂੰ ਕੁੱਛੜ ਚੁੱਕ ਕੇ ਗੋਦ ਵਿੱਚ ਲਟਾ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਦਿੱਤਾ ਹੋਇਆ ਰੁਮਾਲ ਪਾਣੀ ਵਿੱਚ ਭਿਉਂ ਕੇ ਉਸ ਬੱਚੇ ਦੇ ਮੂੰਹ ਵਿੱਚ ਨਚੋੜ ਕੇ ਆਖਿਆ, ਬੇਟਾ ਉੱਠ, ਸਤਨਾਮ ਵਾਹਿਗੁਰੂ ਕਹਿ ਕੇ ਕਿਵੇਂ ਮਰੇ ਹੋਏ ਬੱਚੇ ਨੂੰ ਸਿੱਖ ਨੇ ਜਵਾਇਆ, ਇਉਂ ਬੇਨਤੀ ਕੀਤੀ ਜਾ ਰਹੀ।
ਹੱਸ ਕੇ ਕਹਿੰਦਾ, ਕਹਿੰਦਾ ਹੈ ਨਾ ਤੂੰ ਰਾਜਾ ਜੀ ਡੋਲੇ ਉੱਠ ਕੇ, ਬੇਟਾ
ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲੀ ਉੱਠ ਕੇ, ਬੇਟਾ
ਰਾਜੇ ਤੂੰ ਮਗਾ ਕੇ ਪਹਿਲਾਂ ਹੱਥੀ ਸੁੱਚਾ ਜਲ ਜੀ।
ਉਹ ਕਰ ਕੇ ਗੁਰਾਂ ਨੂੰ ਯਾਦ ਕਹਿੰਦਾ ਸੋਹਣ ਮੱਲ ਜੀ।
ਉਹ ਹੱਸ ਕੇ ਕਹਿੰਦਾ, ਕਹਿੰਦਾ ਹੈ ਨਾ ਤੂੰ ਰਾਜਾ ਜੀ ਡੋਲੇ ਉੱਠ ਕੇ,
ਬੇਟਾ ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲੀ ਉੱਠ ਕੇ, ਬੇਟਾ
ਗੰਢ ਦਿੰਦਾ ਟੁੱਟੀ ਮੇਰਾ ਦੀਨ ਤੇ ਦਿਆਲ ਜੀ।
ਉਹ ਪਾਣੀ ਵਿੱਚ ਫੇਰ ਪਹਿਲਾਂ ਗੁਰਾਂ ਦਾ ਰਿਮਾਲ ਜੀ।
ਉਹ ਛਗਤੀ ਦਿੱਤੀ ਦਿੱਤੀ ਆ ਗੰਮੀ ਉਸ ਦੇ ਵਿੱਚ ਘੋਲੇ ਉੱਠ ਕੇ, ਬੇਟਾ
ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲੀ ਉੱਠ ਕੇ, ਬੇਟਾ
ਉਹ ਰੋਂਦਾ ਪਿਤਾ ਤੇਰਾ ਨਾਲੇ ਰੋਂਦੀਆਂ ਨੇ ਰਾਣੀਆਂ।
ਉਹ ਤੜਫਦੇ ਏਦਾਂ ਜੈਸੇ ਮਛਲੀ ਬਿਨ ਪਾਣੀਆਂ।
ਉਹ ਤੱਕ ਕੇ ਕੰਬਦੇ ਕੰਬਦੇ ਉਹ ਜ਼ਿੰਦਗੀ ਮੌਤ ਵਾਲਾ ਕੋਲੇ ਉੱਠ ਕੇ, ਬੇਟਾ
ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲੀ ਉੱਠ ਕੇ, ਬੇਟਾ
ਮਰ ਕੇ ਜਿਉਣਾ ਔਖਾ ਆ
ਸਿਆਣਿਆ
ਮਾਲਕ ਦੀ ਸ਼ਕਤੀ ਨੂੰ ਕੁੱਲ ਦੁਨੀਆ ਨੇ ਜਾਣਿਆ
ਉਹ ਬੱਦੀ ਉਸ ਦੀ ਮੈਂ ਸੁਣਿਆ ਸਕਦੇ ਭਗਤ ਜਣ ਖੋਲ ਉੱਠ ਕੇ ਬੇਟਾ
ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲ ਉੱਠ ਕੇ ਬੇਟਾ
ਸੁਣਿਆ ਮੈਂ ਕੱਲਾ ਕੱਲਾ ਮਾਂ ਦਾ ਸਹਾਰਾ ਤੂੰ
ਉਹ ਕਰ ਕਿਉਂ ਅੱਜ ਕਿਹੜੀ ਗੱਲੋਂ ਜੱਗ ਤੂੰ ਕਿਨਾਰਾ ਤੂੰ
ਉਹ ਤੱਕ ਕੇ ਮਰਿਆ ਮਰਿਆ ਉਹ ਤੈਨੂੰ ਨੀਰ ਰਹੇ ਨੇ ਡੋਲ ਉੱਠ ਕੇ ਬੇਟਾ
ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲ ਉੱਠ ਕੇ ਬੇਟਾ
ਵਾਹਿਗੁਰੂ ਜਪ ਬੇਟਾ ਜਨਮ ਸਵਾਰ ਲੈ
ਉਹ ਤਾਰ ਜਾ ਤੂੰ ਆਪ ਜਹਾਨੂੰ ਗੁਲਾਮੀ ਤਾਰ ਲੈ
ਉਹ ਲੱਭਣਾ ਮੁੜ ਨਹੀਂ ਮੁੜ ਨਹੀਂ ਇਹ ਹੀਰਾ ਜਨਮ ਅਮੋਲ ਉੱਠ ਕੇ ਬੇਟਾ
ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲ ਉੱਠ ਕੇ ਬੇਟਾ
ਉਹ ਬੋਲ ਪਿਆ ਬੱਚਾ ਅੰਮ੍ਰਿਤ ਗਿਆ ਜਾ ਅੰਦਰ ਸੀ
ਰਾਜ ਦੇ ਖੁਸ਼ੀਆਂ ਅੰਦਰ ਝੂਮ ਪਏ ਮੰਦਿਰ ਸੀ
ਉਹ ਹੱਸ ਪਏ ਸਾਰੇ ਸਾਰੇ ਪਏ ਪਹਿਲਾਂ ਰੋਂਦੇ ਜੋ ਕੋਲ ਉੱਠ ਕੇ ਬੇਟਾ
ਬੇਟਾ ਤੂੰ ਮੁੱਖੋਂ ਵਾਹਿਗੁਰੂ ਬੋਲ ਉੱਠ ਕੇ ਬੇਟਾ
ਕਹਿੰਦੇ ਨੇ ਬਾਬਾ ਸਾਵਣ ਮੱਲ ਜੀ ਨੇ ਮਹਾਰਾਜ ਅੱਗੇ ਅਰਦਾਸ ਕੀਤੀ ਗੁਰੂ ਸਾਹਿਬ ਦੇ ਰੁਮਾਲ ਦੀ ਵਰਤੋਂ ਕੀਤੀ ਮਰਿਆ ਹੋਇਆ ਬੱਚਾ ਸਤਨਾਮ ਵਾਹਿਗੁਰੂ ਕਹਿ ਕੇ ਉੱਠ ਬੈਠਾ ਹੈ ਸਾਰੇ ਰਾਜੇ ਦੇ ਰਾਜ ਦਰਬਾਰ ਦੀਆਂ ਰਾਣੀਆਂ ਨੌਕਰ ਚਾਕਰ ਰਾਜਾ ਹਰੀ ਸੈਨ ਗੁਰਸਿੱਖਾਂ ਦੇ ਚਰਨਾਂ ਉੱਤੇ ਟਹਿ ਪਿਆ ਹੈ ਬਾਬਾ ਸਾਵਣ ਮੱਲ ਜੀ ਸਮਝਾ ਰਹੇ ਰਾਜਾ ਸਾਹਿਬ ਆਪੋ ਆਪਣਾ ਧਰਮ ਆਪੋ ਆਪਣੇ ਥਾਈ ਹੋਇਆ ਕਰਦਾ ਹੈ ਪਰ ਵਰਤ ਰੱਖਣਾ ਇਹ ਇੱਕ ਬੜਾ ਤਕੜਾ ਵਹਿਮ ਹੈ ਸਾਡੇ ਇਤਿਹਾਸਾਂ ਵਿੱਚ ਔਰ ਸਾਡੀ ਬਾਣੀ ਵਿੱਚ ਸਾਡੀ ਮਤ ਵਿੱਚ ਇਹ ਚੀਜ਼ਾਂ ਮਹਾਰਾਜ ਨੇ ਮਨਾ ਕੀਤੀਆਂ ਹੋਈਆਂ ਕਬੀਰ ਹਰ ਕਾ ਸਿਮਰਨ ਛੱਡ ਕੇ ਆਹੋਈ ਰਾਖੇ ਨਾਰ ਗਦੀ ਹੋ ਕੇ ਔਤਰੇ ਪਾਰ ਸਹੇ ਮਨ ਚਾਰ ਟੂਣੇ ਟੱਪੇ ਕਰਨੇ ਇਹਨਾਂ ਉੱਤੇ ਵੀ ਸਿੱਖੀ ਵਿੱਚ ਪਾਬੰਦੀ ਹੈ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਣ ਹੋ ਕੇ ਔਤਰੇ ਜਾਏ ਆਪਣੇ ਖਾਏ ਕਹਿੰਦੇ ਨੇ ਬਾਬਾ ਸਾਵਣ ਮੱਲ ਤੋਂ ਗੁਰੂ ਉਪਦੇਸ਼ ਸੁਣ ਕੇ ਰਾਜਾ ਇੰਨਾ ਪ੍ਰਭਾਵਿਤ ਹੋਇਆ ਉਹਨੇ ਚਰਲਾਮਤ ਲਈ ਉਸ ਸਮੇਂ ਦੇ ਰਿਵਾਜ ਅਨੁਸਾਰ ਕਿਉਂਕਿ ਮਹਾਰਾਜ ਵੱਲੋਂ ਬਾਬਾ ਜੀ ਪ੍ਰਚਾਰਕ ਥਾਪੇ ਹੋਏ ਸਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਯੁੱਗ ਵਿੱਚ ਵੱਡੇ 22 ਪ੍ਰਚਾਰਕ ਥਾਪੇ ਸਨ ਜਿਨ੍ਹਾਂ ਨੂੰ 22 ਮੰਜੀਆਂ ਵਾਲੇ ਕਿਹਾ ਜਾਂਦਾ ਹੈ ਛੋਟੇ 52 ਮਹਾਰਾਜ ਨੇ ਸਿੱਖ ਥਾਪੇ ਸਨ ਜਿਨ੍ਹਾਂ ਨੂੰ ਪੀੜੇ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਵੀ ਮਹਾਰਾਜ ਨੇ 72 ਸਿੱਖ ਥਾਪੇ ਸਨ ਇਸ ਲਈ ਬਾਬਾ ਸਾਵਣ ਮੱਲ ਜੀ 22 ਸਿੱਖਾਂ ਵਿੱਚੋਂ ਹੈ ਕਹਿੰਦੇ ਨੇ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਰਾਜੇ ਨੇ ਬਾਬਾ ਸਾਵਣ ਮੱਲ ਨੂੰ ਆਪਣੇ ਕੋਲਾਂ ਰੱਖ ਲਿਆ ਹੈ ਜਿੰਨੀ ਲੱਕੜ ਚਾਹੀਦੀ ਸੀ ਉਹਨੇ ਹੁਕਮ ਕੀਤਾ ਕਿ ਸਾਡੀ ਜੂਹ ਵਿੱਚੋਂ ਮੇਰੇ ਰਾਜ ਦੀ ਹੱਦ ਵਿੱਚੋਂ ਉਹ ਲੈ ਜਾਓ ਇਤਿਹਾਸ ਕਹਿੰਦਾ ਹੈ ਬਿਆਰ ਦੀਆਂ ਲੱਕੜਾਂ ਚੀਲ ਦੀਆਂ ਲੱਕੜਾਂ ਪੜਤਲ ਦੀਆਂ ਲੱਕੜਾਂ ਬਹੁਤ ਵੱਡੇ ਬੇੜਿਆਂ ਉੱਤੇ ਲੱਦ ਕੇ ਰਾਜੇ ਨੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਕਲਾ ਦਿੱਤੀਆਂ ਹੈ ਜਦੋਂ ਸਿੱਖ ਤਿਆਰੀ ਕਰਨ ਲੱਗੇ ਨੇ ਬਾਬਾ ਜੀ ਦਾ ਪੱਲਾ ਫੜ ਕੇ ਰਾਜੇ ਨੇ ਬੇਨਤੀ ਕੀਤੀ ਹੈ ਗੁਰਸਿੱਖਾ ਕੁਝ ਮਹੀਨਿਆਂ ਲਈ ਸਾਡੇ ਇਲਾਕੇ ਵਿੱਚ ਮੇਰੇ ਸ਼ਹਿਰ ਵਿੱਚ ਮੇਰੇ ਰਾਜ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਇਤਿਹਾਸ ਕਹਿੰਦਾ ਹੈ ਬਾਬਾ ਸਾਵਣ ਮੱਲ ਜੀ ਕਈ ਮਹੀਨੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਇਸ ਤੋਂ ਅੱਗੇ ਕੀ ਹੋਇਆ ਇਸੇ ਹੀ ਕਹਿਰ ਦੇ ਦੂਸਰੇ ਬਨੇ ਸੁਣੀਏ ਇਉਂ ਬੇਨਤੀ ਕੀਤੀ ਜਾ ਰਹੀ ਹੈ ਬੇਨਤੀ ਕਰ ਰਹੇ ਹਾਂ ਕਿ ਰਾਜਾ ਹਰੀ ਸੈਨ ਨੇ ਸੰਕੇਤ ਮੰਡੀ ਵਾਲੇ ਨੇ ਆਪਣੇ ਕੋਲਾਂ ਬਾਬਾ ਸਾਵਣ ਮੱਲ ਜੀ ਨੂੰ ਰੱਖ ਲਿਆ ਕੁਝ ਮਹੀਨਿਆਂ ਲਈ ਬਾਕੀ ਦੇ ਸਿੱਖਾਂ ਨੂੰ ਲੱਕੜੀਆਂ ਦੇ ਕੇ ਬਾਬਾ ਸਾਵਣ ਮੱਲ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਵਿੱਚ ਚੱਲ ਰਹੀ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਭੇਜ ਦਿੱਤਾ ਹੈ ਕਹਿੰਦੇ ਨੇ ਜਦੋਂ ਬਾਬਾ ਸਾਵਣ ਮੱਲ ਨੂੰ ਮੱਥਾ ਟਿਕਣ ਲੱਗ ਗਿਆ ਚੜਾਵੇ ਚੜਨ ਲੱਗ ਗਏ ਤੇ ਬਾਬਾ ਸਾਵਣ ਮੱਲ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਭੁਲਾ ਬੈਠਾ ਕਈ ਵਾਰ ਸਿਨੇ ਕੱਲੇ ਟਾਲ ਮਟੋਲੇ ਕਰ ਛੱਡਦਾ ਰਿਹਾ ਅਖੀਰੀ ਮਹਾਰਾਜ ਨੇ ਜਿਹੜੀ ਤਾਕਤ ਬਖਸ਼ੀ ਸੀ ਜਦੋਂ ਵਾਪਸ ਲੈ ਲਈ ਤਾਂ ਸਾਵਣ ਮੱਲ ਦੀਆਂ ਅੱਖਾਂ ਉੱਗੜ ਆਈਆਂ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਉਣ ਵਾਸਤੇ ਬਾਬਾ ਸਾਵਣ ਮੱਲ ਨੇ ਜਦੋਂ ਤਿਆਰੀ ਕੀਤੀ ਹੈ ਕਹਿੰਦੇ ਨੇ ਕਿ ਰਾਜਾ ਹਰੀ ਸੈਨ ਸੰਕੇਤ ਮੰਡੀ ਵਾਲਾ ਗੁਰਸਿੱਖ ਦੇ ਪੈਰਾਂ ਉੱਤੇ ਮੱਥਾ ਟੇਕ ਕੇ ਬੇਨਤੀ ਕਰਦਾ ਹੈ, ਗੁਰਸਿੱਖਾ ਮੇਰਾ ਵੀ ਦਿਲ ਕਰਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੈਂ ਦਰਬਾਰ ਦੀਆਂ ਰੌਣਕਾਂ ਵੇਖਾਂ, ਯਾਤਰਾ ਕਰਕੇ ਆਵਾਂ ਗੋਇੰਦਵਾਲ ਸਾਹਿਬ ਦੀ, ਦਰਸ਼ਨ ਕਰਾਂ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ। ਸਿੱਖ ਨੇ ਜਦੋਂ ਆਪਣੇ ਨਾਲ ਰਾਜਾ ਹਰੀ ਸੈਨ ਨੂੰ ਲੈ ਲਿਆ, ਕਹਿੰਦੇ ਨੇ ਰਾਜੇ ਨੇ ਸਾਰਾ ਪਰਿਵਾਰ ਆਪਣੇ ਪੁੱਤਰ ਸਮੇਤ ਆਪਣੀਆਂ ਸੱਤਾਂ ਰਾਣੀਆਂ ਸਮੇਤ ਨਾਲ ਤਿਆਰ ਕਰ ਲਿਆ ਹੈ, ਨੌਕਰਾਂ ਦਾ ਕਾਫਲਾ ਨਾਲ ਹੈ, ਕੁਝ ਸੈਨਾ ਵੀ ਨਾਲ ਹੈ, ਬਹੁਤ ਵੱਡੀ ਧਨ ਦੌਲਤ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਭੇਟਾ ਕਰਨ ਲਈ ਰਾਜੇ ਨੇ ਗੋਇੰਦਵਾਲ ਸਾਹਿਬ ਦੀ ਤਿਆਰੀ ਕੀਤੀ ਹੈ। ਇਤਿਹਾਸ ਕਹਿੰਦਾ ਹੈ ਜਦੋਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਵਿੱਚ ਰਾਜਾ ਜੀ ਪੁੱਜੇ ਹਨ ਤਾਂ ਕਹਿੰਦੇ ਨੇ ਕਿ ਗੁਰਸਿੱਖ ਨੇ ਸਾਰੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਮਰਯਾਦਾ ਸਮਝਾ ਦਿੱਤੀ, ਕਿਉਂਕਿ ਮਹਾਰਾਜ ਜੀ ਦਾ ਹੁਕਮ ਸੀ ਕਿ ਪਹਿਲਾਂ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਾਏ, ਫਿਰ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ, ਪਹਿਲੇ ਪੰਗਤ ਪਾਛੇ ਸੰਗਤ, ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਸੀ। ਸਿੱਖ ਨੇ ਸਮਝਾ ਦਿੱਤਾ, ਰਾਜਾ ਜੀ ਪਹਿਲੋਂ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕੋ, ਬੌਲੀ ਸਾਹਿਬ ਦਾ ਦਰਸ਼ਨ ਦਦਾਰ ਕਰੋ ਤੇ ਬਾਅਦ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਾਣਾ। ਰਾਜੇ ਨੇ ਬੌਲੀ ਸਾਹਿਬ ਦਾ ਦਰਸ਼ਨ ਕੀਤਾ ਹੈ, ਪੰਗਤ ਵਿੱਚ ਬੈਠ ਕੇ ਰਾਣੀਆਂ ਸਮੇਤ ਪ੍ਰਸ਼ਾਦਾ ਛਕਿਆ ਹੈ, ਜਦੋਂ ਕੀਤੀ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਿਆਰੀ, ਸਿੱਖਾਂ ਨੇ ਸਮਝਾ ਦਿੱਤਾ ਭਾਈ ਮਹਾਰਾਜ ਨੇ ਕੁੰਡ ਉੱਤੇ ਪਾਬੰਦੀ ਲਾਈ ਹੈ, ਆਪਣੀਆਂ ਰਾਣੀਆਂ ਨੂੰ ਪਰਦੇ ਵਿੱਚ ਨਾ ਲੈ ਕੇ ਜਾਈ, ਸਾਦਾ ਲਿਬਾਸ ਤੇ ਸਾਦੇ ਗਹਿਣੇ ਪਵਾ ਕੇ ਲਿਜਾਈ, ਕਿਉਂਕਿ ਜ਼ਿਆਦਾ ਗਹਿਣੇ ਪਾਉਣੇ ਸਿੱਖੀ ਦੀ ਮਰਯਾਦਾ ਦੇ ਉਲਟ ਹਨ। ਕਹਿੰਦੇ ਨੇ ਰਾਜਾ ਹਰੀ ਸੈਨ ਨੇ ਆਪਣੀਆਂ ਰਾਣੀਆਂ ਨੂੰ ਸਮਝਾਇਆ ਵੀ ਸਾਦਾ ਲਿਬਾਸ ਪਹਿਨੋ, ਜ਼ਿਆਦਾ ਜੇਵਰ ਵੀ ਨਾ ਪਾਓ, ਨੰਗੇ ਮੂੰਹ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਹੈ। ਜਦੋਂ ਸੱਤੇ ਰਾਣੀਆਂ ਤਿਆਰ ਹੋਈਆਂ, ਉਹਨਾਂ ਸੱਤਾਂ ਰਾਣੀਆਂ ਵਿੱਚੋਂ ਸਾਰਿਆਂ ਤੋਂ ਇੱਕ ਛੋਟੀ ਰਾਣੀ ਜਿਹੜੀ ਸੱਜ ਵਿਆਹੀ ਹੋਈ ਸੀ, ਉਹਨੇ ਨਾ ਤਾਂ ਸਾਦੇ ਕੱਪੜੇ ਪਹਿਨੇ ਨੇ ਨਾ ਗਹਿਣੇ ਉਤਾਰੇ ਨੇ, ਕਿਉਂਕਿ ਉਹ ਕਹਿ ਉੱਠੀ ਕਿ ਇਹ ਗਹਿਣੇ ਮੇਰੇ ਮਾਪਿਆਂ ਨੇ ਮੈਨੂੰ ਪਾਉਣ ਵਾਸਤੇ ਦਿੱਤੇ ਹੈ, ਰੱਖਣ ਵਾਸਤੇ ਨਹੀਂ। ਜਦੋਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਪੁੱਜੀ, ਕਹਿੰਦੇ ਲੋਕ ਲੱਜੋਂ ਡਰਦੀ ਨੇ ਕੁੰਡ ਵੀ ਕੱਢ ਲਿਆ, ਕਿਉਂਕਿ ਸਾਡਾ ਭਾਰਤ ਦੇਸ਼ ਵਹਿਮਾਂ ਤੇ ਭਰਮਾਂ ਦੀ ਦੁਨੀਆ ਹੈ, ਸਾਡੇ ਦੇਸ਼ ਵਿੱਚ ਉਹ ਵੀ ਨਸਲਾਂ ਵੱਸਦੀਆਂ ਜਿਹੜੀਆਂ ਆਪਣੇ ਪਤੀਆਂ ਤੋਂ ਵੀ ਕੁੰਡ ਕੱਢਦੀਆਂ, ਸੱਸਾਂ ਕੋਲੋਂ ਵੀ ਕੁੰਡ ਕੱਢਦੀਆਂ ਹੈ, ਜਿਹੜੇ ਦੇਸ਼ ਵਿੱਚ ਇੰਨਾ ਕੁੰਡ ਦਾ ਜ਼ੋਰ ਹੋਵੇ। ਵੈਸੇ ਸੰਗ ਕੇ ਰਾਣੀ ਨੇ ਕੁੰਡ ਕੱਢ ਲਿਆ ਤੇ ਗੁਰੂ ਸਾਹਿਬ ਦਾ ਜਿਵੇਂ ਬਚਨ ਚੱਲਿਆ ਇਉਂ ਬੇਨਤੀ ਕੀਤੀ ਜਾ ਰਹੀ ਹੈ, ਪਿਆਰ ਨਾਲ ਸੁਣੀਏ।
ਰਾਜਾ ਦਰਸ਼ਨ ਆਇਆ ਏ, ਰਾਜਾ ਦਰਸ਼ਨ ਆਇਆ ਏ, ਸਾਰਾ ਪਰਿਵਾਰ ਆਪਣਾ ਸਣੇ ਰਾਣੀਆਂ ਲਿਆਇਆ ਏ, ਸਣੇ ਰਾਣੀਆਂ ਲਿਆਇਆ ਏ, ਸਾਰਾ ਪਰਿਵਾਰ ਹੀ ਆਪਣਾ ਸੌਣ ਮੱਲ ਸਮਝਾਉਂਦਾ ਹੈ, ਸੌਣ ਮੱਲ ਸਮਝਾਉਂਦਾ ਹੈ, ਮਾਰੀ ਜਾਦਾ ਗੋਂਦੇਵਾਲ ਦੀ ਸਾਰੀ ਰਾਜੇ ਨੂੰ ਬਤਾਉਂਦਾ ਏ, ਸਾਰੀ ਰਾਜੇ ਨੂੰ ਬਤਾਉਂਦਾ ਏ, ਮਾਰੀ ਜਾਦਾ ਗੋਂਦੇਵਾਲ ਦੀ। ਉਹ ਪਹਿਲਾਂ ਲੰਗਰ ਚ ਜਾਵੋ ਜੀ, ਪਹਿਲਾਂ ਲੰਗਰ ਚ ਜਾਵੋ ਜੀ, ਜਲ ਪਾਣੀ ਛੱਕ ਲੰਗਰੂ ਫੇਰੇ ਗੁਰਾਂ ਕੋਲ ਜਾਵੋ ਜੀ, ਫੇਰੇ ਗੁਰਾਂ ਕੋਲ ਜਾਵੋ ਜੀ, ਜਲ ਪਾਣੀ ਛੱਕ ਲੰਗਰੂ। ਉਹ ਬੌਲੀ ਸਾਹਿਬ ਦਾ ਇਸ਼ਨਾਨ ਕੀਤਾ, ਬੌਲੀ ਸਾਹਿਬ ਦਾ ਇਸ਼ਨਾਨ ਕੀਤਾ, ਕੱਟ ਦੇ 84 ਮਾਲਕਾਂ ਸੱਚੇ ਸਾਹਿਬ ਦਾ ਧਿਆਨ ਕੀਤਾ, ਸੱਚੇ ਸਾਹਿਬ ਦਾ ਧਿਆਨ ਕੀਤਾ, ਕੱਟ ਦੇ 84 ਮਾਲਕਾਂ,
ਫੇਰ ਦਰਸ਼ਨ ਪਾਉਣ ਲਈ ਫੇਰ ਦਰਸ਼ਨ ਪਾਉਣ ਲਈ
ਲੈ ਕੇ ਹੀਰੇ ਮੋਤੀ ਤੁਰ ਪਿਆ ਪੇਟਾ ਗੁਰਾਂ ਦੇ ਚੜਾਉਣਾ ਦੇ ਲਈ ਪੇਟਾ ਗੁਰਾਂ ਦੇ ਚੜਾਉਣਾ ਦੇ ਲਈ ਲੈ ਕੇ ਹੀਰੇ ਮੋਤੀ ਤੁਰ ਪਿਆ
ਬਈ ਮੱਥਾ ਪੁੱਤ ਨੂੰ ਟਿਕਾਇਆ ਮੱਥਾ ਪੁੱਤ ਨੂੰ ਟਿਕਾਇਆ ਸ਼ਰਧਾ ਦੇ ਨਾਲ
ਰਾਜੇ ਨੇ ਚੀਸ ਗੁਰਾਂ ਨੂੰ ਚਿਕਾਇਆ ਸੀਸ ਗੁਰਾਂ ਨੂੰ ਚਿਕਾਇਆ ਸ਼ਰਧਾ ਦੇ ਨਾਲ ਰਾਜੇ ਨੇ
ਗੁਰਾਂ ਦਿੱਤੀ ਵਡਿਆਈ ਦਿੱਤੀ ਵਡਿਆਈ
ਰਾਜੇ ਪਿੱਛੂ ਰਾਣੀ ਆਦੀ ਫੇਰ ਵਾਰੀ ਆਈ ਫੇਰ ਵਾਰੀ ਆਈ ਰਾਜੇ ਪਿੱਛੂ ਰਾਣੀ ਆਦੀ
ਸਿੱਖ ਦੱਸਦਾ ਸਿਆਣਾ ਜੀ ਸਿੱਖ ਦੱਸਦਾ ਸਿਆਣਾ ਜੀ
ਗੁਰੂ ਜੀ ਦੇ ਦਰਸ਼ਨ ਨੂੰ ਕੁੰਡੇ ਕੱਢ ਕੇ ਨਾ ਜਾਣਾ ਜੀ ਕੁੰਡੇ ਕੱਢ ਕੇ ਨਾ ਜਾਣਾ ਜੀ ਗੁਰੂ ਜੀ ਦੇ ਦਰਸ਼ਨ ਨੂੰ
ਛੀਆਂ ਵੱਡੀਆਂ ਰਾਣੀਆਂ ਨੇ ਛੀਆਂ ਵੱਡੀਆਂ ਰਾਣੀਆਂ ਨੇ
ਗੁਰੂ ਜੀ ਨੂੰ ਮੱਥਾ ਟੇਕਿਆ ਨੰਗੇ ਮੁੱਖ ਸੀ ਸਵਾਣੀਆਂ ਨੇ ਨੰਗੇ ਮੁੱਖ ਸੀ ਸਵਾਣੀਆਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ
ਜਿਹੜੀ ਸੱਜਰੀ ਵਿਆਹੀ ਜਿਹੜੀ ਸੱਜਰੀ ਵਿਆਹੀ
ਸੰਗਤਾਂ ਤੂੰ ਕਰ ਪੜਦਾ ਮੱਥਾ ਟੇਕਣ ਆਈ ਮੱਥਾ ਟੇਕਣ ਆਈ ਸੰਗਤਾਂ ਤੂੰ ਕਰ ਪੜਦਾ
ਗੁਰਾਂ ਹੱਸ ਫੁਰਮਾਇਆ ਹੈ ਦਾਤੇ ਹੱਸ ਫੁਰਮਾਇਆ ਹੈ
ਚੱਲੀਏ ਸੰਗਤ ਵਿੱਚ ਨੀ ਕੁੰਡੇ ਕਾਤੂੰ ਲਮਕਾਇਆ ਏ ਕੁੰਡੇ ਕਾਤੂੰ ਲਮਕਾਇਆ ਚੱਲੀਏ ਸੰਗਤ ਵਿੱਚ ਨੀ
ਰਾਣੀ ਹੋ ਗਈ ਚੱਲੀਏ ਰਾਣੀ ਹੋ ਗਈ ਚੱਲੀਏ
ਵਾਲੇ ਲੀੜੇ ਪਾੜਦੀ ਦੌੜੇ ਜੰਗਲਾਂ ਨੂੰ ਚੱਲੀਏ ਦੌੜੇ ਜੰਗਲਾਂ ਨੂੰ ਚੱਲੀਏ
ਤਨ ਵਾਲੇ ਲੀੜੇ ਪਾੜਦੀ
ਇਤਿਹਾਸ ਕਹਿੰਦਾ ਹੈ ਜਦੋਂ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਰਾਣੀਆਂ ਅੱਗੇ ਵਧੀਆਂ ਮਹਾਰਾਜ ਨੇ ਆਪਣੇ ਯੁੱਗ ਵਿੱਚ ਦੁਨੀਆਂ ਦਾ ਸੁਧਾਰ ਕਰਨ ਵਾਸਤੇ ਕੁਝ ਗੁਰਸਿੱਖਾਂ ਨੂੰ ਉਪਦੇਸ਼ ਕੀਤੇ ਸਨ। ਮਹਾਰਾਜ ਨੇ ਸਤੀ ਦੀ ਰਸਮ ਰੋਕਣ ਵਾਸਤੇ ਵੀ ਕਿਹਾ ਸੀ, ਸਤੀ ਉਹ ਹੈ ਜਿਹੜੀ ਆਪਣੇ ਪਤੀ ਦੀ ਮੌਤ ਸੁਣ ਕੇ ਜਾਂ ਤਾਂ ਬਿਰਹਾ ਵਿੱਚ ਮਰੇ ਔਰ ਜਾਂ ਮਰਦਾਂ ਦੀ ਤਰ੍ਹਾਂ ਰੰਡੇਪਾ ਕੱਟਣ ਵਾਸਤੇ ਦੁੱਖਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਹੋ ਜਾਏ। ਪੁਨਰ ਵਿਆਹ ਕਰਨਾ, ਇਹ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਯੁੱਗ ਵਿੱਚ ਰੀਤੀ ਤੋਰੀ ਹੈ। ਇਸੇ ਤਰ੍ਹਾਂ ਮਹਾਰਾਜ ਨੇ ਆਖਿਆ ਘੁੰਡ ਇਹ ਗੁਲਾਮੀ ਦੀ ਨਿਸ਼ਾਨੀ ਹੈ, ਇਹ ਬੜੀ ਬਰਿਆਈ ਹੈ। ਪਰ ਯਾਦ ਰੱਖੋ ਸਾਡਾ ਦੇਸ਼ ਵਹਿਮਾਂ ਤੇ ਭਰਮਾਂ ਦੀ ਦੁਨੀਆ, ਪੁਰਾਣੀਆਂ ਬੀਬੀਆਂ ਵੇਖੋ ਕਦੇ ਆਪਦੇ ਆਦਮੀ ਦਾ ਨਾਂ ਨਹੀਂ ਸੀ ਲੈਂਦੀਆਂ ਭਾਵੇਂ ਵੱਢੀਆਂ ਜਾਣ। ਪੰਡਤ ਨੇ ਵਹਿਮ ਪਾਇਆ ਸੀ ਵੀ ਜਿਹੜੀ ਬੀਬੀ ਨੇ ਆਪਦੇ ਆਦਮੀ ਦਾ ਨਾਂ ਲੈ ਤਾ, ਇੱਕ ਵਾਰੀ ਨਾਂ ਲੈ ਲੈਣ ਦੇ ਨਾਲ ਉਹਦੇ ਪਤੀ ਦੀ 10 ਸਾਲ ਉਮਰ ਕੱਟ ਜਾਵੇਗੀ। ਹੁਣ ਸੋਚਿਆ ਜਾਂਦਾ ਹੈ ਵੀ ਸਾਰੀਆਂ ਦੀ ਕਿਹੜੀ ਆਦਮੀ ਨਾਲ ਬਣਦੀ ਹੈ। ਜੇ ਕੋਈ ਗਲੋਂ ਲਾਉਣਾ ਚਾਹੁੰਦੀ ਹੋਵੇ 10 ਵਾਰੀ ਆਪਦੇ ਬੰਦੇ ਦਾ ਨਾਂ ਲੈ ਦੇ ਤੇ 100 ਸਾਲਾਂ ਬੰਦਾ ਤੇ ਰਗੜਿਆ ਗਿਆ ਨਾ। ਪਰ ਇਹ ਵਹਿਮ ਹੈ, ਇਹ ਪਰਮ ਹੈ। ਪੁਰਾਣੀਆਂ ਬੀਬੀਆਂ ਚੰਗੇ ਭਲੇ ਆਦਮੀ ਨੂੰ ਆਵਾਜ਼ ਮਾਰਦੀਆਂ ਸਨ ਬੋਲਾ ਕਹਿ ਕੇ, ਤੇ ਆਦਮੀ ਕਿਹੜਾ ਘੱਟ ਸੀ, ਨਾ ਉਹ ਵੀ ਨਹੀਂ ਸੀ ਘਰਵਾਲੀ ਦਾ ਲੈਂਦਾ ਭਾਵੇਂ ਵੱਢਿਆ ਜਾਏ, ਉਹ ਵੀ ਬੋਲੀ ਆ ਕੇ ਸਾਰ ਸਕਦਾ ਸੀ। ਥੋੜ੍ਹੀ ਜਿਹੀ ਯੁੱਗ ਨੇ ਤਰੱਕੀ ਕੀਤੀ ਹੈ, ਕਈ ਬੀਬੀਆਂ ਆਪਦੇ ਆਦਮੀ ਦਾ ਨਾਂ ਲੈ ਲੈਂਦੀਆਂ ਪਰ ਸੱਸਾਂ ਉਹਨਾਂ ਉੱਤੇ ਤਵਾ ਬੜਾ ਲਾਉਂਦੀਆਂ, ਸਤਿਗੁਰੂ ਕਿਰਪਾ ਕਰੇ। ਕਹਿੰਦੇ ਨੇ ਕਿ ਰਾਣੀ ਮਹਾਰਾਜ ਨੂੰ ਮੱਥਾ ਟੇਕਣ ਲੱਗਿਆ ਕੁੰਡ ਕੱਢ ਲਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਬਾਨ ਵਿੱਚੋਂ ਸੁਭਾਵਕ ਨਿਕਲਿਆ, ਉਹ ਝੱਲੀਏ ਗੁਰੂ ਕੀ ਸੰਗਤ ਤੋਂ ਪਰਦਾ ਕਰਕੇ ਆਈ ਹੈ। ਇਤਿਹਾਸ ਕਹਿੰਦਾ ਰਾਣੀ ਨੂੰ ਚੱਲ ਹੋ ਗਿਆ, ਕੀਮਤੀ ਲੀੜੇ ਉਹਨੇ ਸੰਗਤਾਂ ਦੇ ਸਾਹਮਣੇ ਲੀਰਾਂ ਲੀਰਾਂ ਕਰਕੇ ਸੁੱਟ ਦਿੱਤੇ, ਪਾਇਆ ਹੋਇਆ ਹਾਰ ਸ਼ਿੰਗਾਰ ਉਹਨੇ ਤੋੜ ਕੇ ਸੁੱਟ ਦਿੱਤਾ, ਕਿਲਕਾਂ ਮਾਰਦੀ ਹੋਈ ਰੌਲਾ ਪਾਉਂਦੀ ਹੋਈ। ਇਤਿਹਾਸ ਕਹਿੰਦਾ ਰਾਣੀ ਜੰਗਲ ਵੱਲ ਨੂੰ ਦੌੜ ਗਈ। ਰਾਜਾ ਹਰੀ ਸੈਨ ਕੁਝ ਦਿਨ ਮਹਾਰਾਜ ਕੋਲਾਂ ਰਿਹਾ, ਅਖੀਰੀ ਤੁਰਦਾ ਹੋਇਆ ਬੇਨਤੀ ਕਰ ਗਿਆ, ਮਹਾਰਾਜ ਜੇ ਉਹ ਰਾਣੀ ਮਿਲ ਜਾਏ ਉਹਦਾ ਸਰਦਾਰ ਕਰ ਦੇਣਾ, ਉਹਦਾ ਭਲਾ ਕਰ ਦੇਣਾ, ਕਿਸੇ ਗੁਰਸਿੱਖ ਦੇ ਨਾਲ ਉਹਨੂੰ ਵਿਆਹ ਦੇਣਾ। ਇਹ ਕਹਿ ਕੇ ਰਾਜਾ ਜੀ ਆਪਣੇ ਦੇਸ਼ ਨੂੰ ਬਾਕੀ ਦੀਆਂ ਰਾਣੀਆਂ ਤੇ ਪਰਿਵਾਰ ਲੈ ਕੇ ਚਲਾ ਗਿਆ। ਕਹਿੰਦੇ ਨੇ ਬਾਬਾ ਸੱਚਨ ਸੱਚ ਜੀ ਜਿਹਦੇ 4-5 ਨਾਂ ਇਤਿਹਾਸ ਵਿੱਚ ਆਏ ਨੇ, ਉਹਨੂੰ ਬਾਬਾ ਮੱਲ ਜੀ ਵੀ ਕਿਹਾ ਜਾਂਦਾ ਹੈ, ਕਿਉਂਕਿ ਸਿੱਖੀ ਵਿੱਚ ਘੋਲਾਂ ਦੀ ਪ੍ਰਥਾ ਸਤਿਗੁਰੂ ਅੰਗਦ ਦੇਵ ਮਹਾਰਾਜ ਦੇ ਯੁੱਗ ਤੋਂ ਚੱਲੀ। ਖਡੂਰ ਸਾਹਿਬ ਦੀ ਪਾਵਨ ਧਰਤੀ ਵਿੱਚ ਮੱਲ ਅਖਾੜਾ ਸਾਹਿਬ ਗੁਰਦੁਆਰਾ ਇਸ ਗੱਲ ਦੀ ਗਵਾਹੀ ਦਿੰਦਾ ਹੈ। ਬਾਬਾ ਜੀ ਘੁਲਦੇ ਵੀ ਸਨ ਤਾਂ ਉਹਨਾਂ ਨੂੰ ਮੱਲ ਵੀ ਕਿਹਾ ਜਾਂਦਾ ਹੈ, ਉਹਨਾਂ ਨੂੰ ਪੇਰੋ ਜੀ ਵੀ ਕਿਹਾ ਜਾਂਦਾ ਹੈ, ਉਹਨਾਂ ਨੂੰ ਚੈਨਾ ਵੀ ਕਿਹਾ ਜਾਂਦਾ ਹੈ। 4-5 ਨਾਂ ਸੰਗਤ ਵਿੱਚ ਉਹਦੇ ਪ੍ਰਚਲਿਤ ਸਨ। ਉਹ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਲੱਕੜਾਂ ਨੂੰ ਜਾਇਆ ਕਰਦਾ ਸੀ, ਸੁੱਕਾ ਬਾਲਣ ਜੰਗਲ ਵਿੱਚੋਂ ਵੱਢ ਕੇ ਲਿਆਉਣਾ ਉਹਦਾ ਨਿੱਤ ਦਾ ਕਰਮ ਸੀ। ਗੁਰੂ ਕੀ ਸੰਗਤ ਦੇ ਜੂਠੇ ਭਾਂਡੇ ਮਾਂਜਣੇ, ਸੰਗਤ ਕਰਨੀ, ਇਸ ਲਈ ਬਾਬਾ ਸਾਮਣ ਬਾਬਾ ਚੈਨਾ ਮੱਲ ਜੀ, ਯਾਦ ਰੱਖੋ ਇਹ ਸ਼ੇਖੂਪੁਰ ਦੇ ਇਲਾਕੇ ਵਿੱਚੋਂ ਧੁੰਨੀ ਮੱਲਾਂ ਪਿੰਡ ਦੇ ਰਹਿਣ ਵਾਲੇ ਸਨ। ਕਹਿੰਦੇ ਇਹਨਾਂ ਨੂੰ ਹਜ਼ੀਰਾਂ ਦਾ ਰੋਗ ਹੋ ਗਿਆ ਸੀ, ਕਿਤੇ ਅਨੁਮਾਨ ਨਾ ਆਇਆ, ਗੁਰੂ ਸਾਹਿਬ ਦੇ ਦਰ ਉੱਤੇ ਆਇਆ। ਮਹਾਰਾਜ ਨੇ ਆਪਣੇ ਸੱਜੇ ਪੈਰ ਦੀ ਖੜਾਮ ਇਹਦੇ ਜ਼ਖਮਾਂ ਉੱਤੇ ਫੇਰੀ ਤੇ ਇਹਦਾ ਹਜ਼ੀਰਾਂ ਦਾ ਰੋਗ ਹਟ ਗਿਆ। ਇਹ ਬੜਾ ਤਨੋ ਮਨੋ ਮਹਾਰਾਜ ਦਾ ਸ਼ਰਧਾਲੂ ਹੈ, ਇਹ ਜੰਗਲ ਵਿੱਚੋਂ ਲੱਕੜਾਂ ਲੈਣ ਵਾਸਤੇ ਜਾਂਦਾ ਹੈ। ਪਾਗਲ ਰਾਣੀ ਰੋਜ਼ਾਨਾ ਆਉਂਦੀ ਹੈ, ਲੱਕੜਾਂ ਖਿਲਾਰ ਦਿੰਦੀ ਹੈ, ਬੜਾ ਦੁੱਖ ਦਿੰਦੀ ਹੈ। ਇਹ ਦਿਨ ਕਹਿੰਦੇ ਹਲਕੇ ਕੁੱਤੇ ਦੀ ਤਰ੍ਹਾਂ ਪਾਗਲ ਹੋਈ, ਬਾਬਾ ਚੈਨਾ ਮੱਲ ਦੀਆਂ ਬਾਹਾਂ ਉੱਤੇ ਦੰਦੀਆਂ ਵੜਨ ਲੱਗ ਪਈ। ਬਾਬਾ ਜੀ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ, ਕਹਿੰਦੇ ਸਤਿਗੁਰੂ ਜੀ ਮੈਂ ਜਿੰਨੀਆਂ ਲੱਕੜਾਂ ਇਕੱਠੀਆਂ ਕਰਦਾ ਹਾਂ ਉਹ ਸਾਰੀਆਂ ਪਾਗਲ ਰਾਣੀ ਖਿਲਾਰ ਦਿੰਦੀ ਹੈ, ਇੱਥੋਂ ਤੱਕ ਕਿ ਉਹ ਤਾਂ ਹੁਣ ਦੰਦੀਆਂ ਹਲਕੇ ਕੁੱਤੇ ਦੀ ਤਰ੍ਹਾਂ ਵੱਢਣ ਲੱਗ ਪਈ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਖੜਾਂ ਦੇ ਕੇ ਆਖਿਆ, ਲੈ ਗੁਰਸਿੱਖਾ ਜਦੋਂ ਰਾਣੀ ਤੇਰੇ ਵੱਲ ਨੂੰ ਆਵੇ ਧੰਨ ਗੁਰੂ ਨਾਨਕ ਕਹਿ ਕੇ ਇਹ ਖੜਾਂ ਉਹਦੇ ਮੱਥੇ ਵਿੱਚ ਲਾ ਦੀ, ਗੁਰੂ ਨਾਨਕ ਕਿਰਪਾ ਕਰ ਦੇਵੇਗਾ। ਬਾਬਾ ਜੀ ਜੰਗਲ ਵਿੱਚ ਗਏ ਨੇ, ਰਾਣੀ ਦੌੜ ਕੇ ਆਈ ਹੈ। ਕਹਿੰਦੇ ਬਾਬਾ ਜੀ ਨੇ ਸਤਨਾਮ ਵਾਹਿਗੁਰੂ ਕਹਿ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋੜਾ ਖੜਾਮ ਜਦੋਂ ਰਾਣੀ ਦੇ ਮੱਥੇ ਵਿੱਚ ਲਾਈ, ਹੋਸ਼ ਟਿਕਾਣੇ ਆ ਗਈ ਹੈ, ਤਨ ਉੱਤੇ ਕੋਈ ਕੱਪੜਾ ਨਹੀਂ ਸੀ, ਇਸ ਲਈ ਸ਼ਰਮਾ ਕੇ ਧਰਤੀ ਉੱਤੇ ਬੈਠ ਕੇ ਤਰਲਾ ਲੈ ਕੇ ਕਹਿੰਦੀ, ਗੁਰੂ ਦਿਆ ਸਿੱਖਾ ਜੇ ਮੇਰਾ ਸੁਧਾਰ ਕਰ ਦਿੱਤਾ ਹੀ ਤਨ ਢੱਕਣ ਵਾਸਤੇ ਮੈਨੂੰ ਲੀੜਾ ਦੇ ਦੇ। ਇਤਿਹਾਸ ਕਹਿੰਦਾ ਬਾਬਾ ਜੀ ਕੋਲਾਂ ਚਾਦਰ ਸੀ, ਉਹ ਰਾਣੀ ਨੂੰ ਦੇ ਦਿੱਤੀ, ਜਿਵੇਂ ਆਮ ਸ਼ਹਿਰੀ ਕੁੜੀਆਂ ਸਾੜੀ ਲਾਉਂਦੀਆਂ ਨੇ, ਇਸ ਤਰੀਕੇ ਦੇ ਨਾਲ ਇਸ ਚਾਦਰੇ ਵਿੱਚ ਆਪਣਾ ਤਨ ਵਲੇਟ ਕੇ ਰਾਣੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਬਾਰ ਨੂੰ ਭਾਈ ਸੱਚਣ ਸਿੱਖ ਦੇ ਨਾਲ ਚੱਲ ਪਈ ਹੈ। ਇੱਕ ਪੰਡ ਬਾਲਣ ਦੀ ਬਾਬਾ ਸੱਚਣ ਨੇ ਚੁੱਕੀ ਹੈ, ਚੈਨਾ ਮੱਲ ਨੇ, ਇੱਕ ਰਾਣੀ ਨੇ ਚੁੱਕੀ ਹੈ। ਜਦੋਂ ਗੋਇੰਦਵਾਲ ਸਾਹਿਬ ਵਿੱਚ ਪੁੱਜੇ ਨੇ, ਦਰਬਾਰ ਸਾਹਿਬ ਵੱਲੋਂ ਚੱਲੇ ਆ ਰਹੇ ਨੇ, ਸੁਭਾਵਿਕ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਮੇਰਾ ਦੇ ਘਰ ਵਿੱਚ ਆ ਕੇ ਮਖਾਰਬਿੰਦ ਵਿੱਚੋਂ ਫਰਮਾਉਂਦੇ, ਭਾਈ ਬੜੀ ਮਾਲਕ ਨੇ ਕਿਰਪਾ ਕੀਤੀ ਹੈ, ਇਹ ਜੋੜੀ ਬੜੀ ਫੱਬੀ ਆ ਰਹੀ ਹੈ, ਜੋ ਕੁਝ ਮਹਾਰਾਜ ਨੇ ਕਿਹਾ ਭਗਵੰਤ ਅਤੇ ਮੇਜਰ ਇਉਂ ਪੇਸ਼ ਕਰ ਰਹੇ ਨੇ।
ਗੁਰੂ ਮੇਰਾ ਦੇ ਘਰ ਆ ਬੋਲੇ, ਮੇਰੇ ਦਾਤੇ ਸਹਿਜ ਸੁਭਾ ਬੋਲੇ, ਹੱਥ ਮੁੱਖ ਵਿੱਚੋਂ ਫਰਮਾਉਂਦੇ ਨੇ, ਆਓ ਭਰਤਾ ਦਾਸੀ ਆਉਂਦੇ ਨੇ,
ਜੋ ਪਾਗਲ ਹੋ ਕੇ ਨੱਸ ਗਈ ਸੀ ਸਿੱਖ ਆਉਂਦਾ ਉਸ ਨੂੰ ਮੋਰੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ।
ਕਹੇ ਬੋਲਜ ਗੁਰੂਆਂ ਪੀਰਾਂ ਜੀ ਪੱਥਰ ਤੇ ਜਾਣ ਲਕੀਰਾਂ ਜੀ ਅਰਜਨ ਦੇ ਛੁੱਟੇ ਬਾਣ ਜਿਉਂ ਮੁੜਦੇ ਨੀ ਪਿੱਛੇ ਜਾਣ ਜਿਉਂ ਲੱਖ ਯਤਨ ਲਗਾ ਲੈ ਆਪਣਾ ਕੋਈ ਦੱਸੋ ਕਿਹੜਾ ਸਕਦਾ ਹੋੜ ਭਲਾ ਗੁਰੂ ਅਮਰਦਾਸ ਦੀਆਂ ਬਚਣਾ ਨੂੰ ਕਿਹੜਾ ਹੈ ਸਕਦਾ ਮੋੜ ਭਲਾ ਗੁਰੂ ਅਮਰਦਾਸ ਦੀਆਂ ਬਚਣਾ ਨੂੰ ਕਿਹੜਾ ਹੈ ਸਕਦਾ ਮੋੜ ਭਲਾ।
ਗੁਰੂ ਮੇਰਾ ਦੇ ਘਰ ਆ ਬੋਲੇ ਮੇਰੇ ਦਾਤੇ ਸਹਿਜ ਸੁਭਾ ਬੋਲੇ ਹੱਸ ਮੁਖ ਵਿੱਚੋਂ ਫਰਮਾਉਂਦੇ ਨੇ ਓ ਭਰਤਾ ਦਾਸੀ ਆਉਂਦੇ ਨੇ ਜੋ ਪਾਗਲ ਹੋ ਕੇ ਨੱਸ ਗਈ ਸੀ ਸਿੱਖ ਆਉਂਦਾ ਉਸ ਨੂੰ ਮੋੜੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ।
ਕਹੇ ਬੋਲਜ ਗੁਰੂਆਂ ਪੀਰਾਂ ਜੀ ਪੱਥਰ ਤੇ ਜਾਣ ਲਕੀਰਾਂ ਜੀ ਅਰਜਨ ਦੇ ਛੁੱਟੇ ਬਾਣ ਜਿਉਂ ਮੁੜਦੇ ਨੀ ਪਿੱਛੇ ਜਾਣ ਜਿਉਂ ਲੱਖ ਯਤਨ ਲਗਾ ਲੇ ਆਪਣਾ ਕੋਈ ਦੱਸੋ ਕਿਹੜਾ ਸਕਦਾ ਹੋੜ ਭਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ ਕਿਹੜਾ ਹੈ ਸਕਦਾ ਮੋੜ ਭਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ ਕਿਹੜਾ ਹੈ ਸਕਦਾ ਮੋੜ ਭਲਾ।
ਬਾਲਣ ਦੀਆਂ ਸਿਰ ਤੇ ਪੰਡਾਂ ਨੇ ਘੁੱਟ ਘੁੱਟ ਕੇ ਦਿੱਤੀਆਂ ਗੰਢਾਂ ਨੇ ਸੇਵਾ ਦੀ ਕੈਸੀ ਲੱਗਣਾ ਜਹੀ ਬਿਰਤੀ ਹੈ ਕੈਸੀ ਮਗਨ ਜਹੀ ਇਹ ਨਾਮ ਰੰਗਣ ਵਿੱਚ ਰੰਗੇ ਨੇ ਨਾਮ ਰੰਗਣ ਵਿੱਚ ਰੰਗੇ ਨੇ ਭਲਾ ਜਾਣ ਸਭ ਦਾ ਲੋੜੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ।
ਸਿੱਲ ਪੱਥਰ ਹੋਈ ਅਹਲਿਆ ਸੀ ਫਿਰ ਬਚਨ ਰਿਖੀ ਦਾ ਚੱਲਿਆ ਸੀ ਦੁਆਪਰ ਦੀ ਜਗ੍ਹਾ ਤੇਰੇ ਤਾਜੀ ਝੱਟ ਕਰ ਦਿੰਦੇ ਤਤਵਿਤਾ ਜੀ ਜਿਹਨੂੰ ਆਪ ਜੋੜਤਾ ਦਾਤੇ ਨੇ ਜਿਹਨੂੰ ਆਪ ਜੋੜਤਾ ਦਾਤੇ ਨੇ ਕਿਹੜੀ ਤਾਕਤ ਸਕਦੀ ਤੋੜ ਭਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ ਕਿਹੜਾ ਹੈ ਸਕਦਾ ਮੋੜ ਭਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ ਕਿਹੜਾ ਹੈ ਸਕਦਾ ਮੋੜ ਭਲਾ।
ਭਾਵੇਂ ਰਾਜੇ ਨਾਲ ਵਿਆਹੀ ਗਈ ਹੋ ਭਾਵੇਂ ਰਾਜੇ ਨਾਲ ਵਿਆਹੀ ਗਈ ਜੱਗ ਕਹਿੰਦਾ ਸੀ ਪਰਨਾਈ ਗਈ ਪਰ ਜਿਸ ਦੇ ਨਾਲ ਹੈ ਲਿਖੀਆਂ ਜੀ ਉਹ ਨਹੀਂ ਕਿਸੇ ਤੋਂ ਮਿੱਟੀਆਂ ਜੀ ਜਿੱਥੇ ਜੋੜ ਜੋੜ ਤਾ ਡਾਡੇ ਨੇ ਹੋ ਸਕਦੀ ਕਿਵੇਂ ਅਜੋੜੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ। ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ।
ਜੋ ਬਚਨਾਂ ਦੇ ਰਤਨਾਗਰੀ ਹੈ ਪੀ ਜਾਂਦੇ ਸਾਰਾ ਸਾਗਰ ਹੈ ਨਾਮੇ ਦੀ ਛਪਰੀ ਬਣਦਾ ਏ ਭਗਤਾਂ ਦੀ ਹਰ ਗੱਲ ਮੰਨਦਾ ਏ ਜਿੱਥੇ ਰੱਬ ਦੇ ਹੋਣ ਭੰਡਾਰੀ ਵੀ ਆ ਸਕਦੀ ਕਿਵੇਂ ਥੋੜ ਭਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ ਕਿਹੜਾ ਹੈ ਸਕਦਾ ਮੋੜ ਭਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ
ਕਿਹੜਾ ਹੈ ਸਕਦਾ ਮੋੜ ਪਲਾ
ਜਿਸ ਦਾ ਪਿੰਡ ਵੱਡੇ ਸਬਰਾਵਾਂ ਜੀ ਰੱਬ ਅੱਗੇ ਕਰੇ ਦਵਾਵਾਂ ਜੀ ਕੱਠੇ ਰਹਿਣ ਮੇਜਰ ਭਗਵੰਤ ਸਦਾ ਖਿੜੇ ਕਾਵ ਦੀ ਰੁੱਤ ਬਸੰਤ ਸਦਾ ਵਿੱਚ ਸੁੰਦਰ ਸੋਹਣੀਆਂ ਤਰਜਾਂ ਦੇ ਗਾਉਂਦੇ ਜੁਗਣੀ ਝੋਕ ਤੇ ਪੌੜੀ ਏ ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ ਭਾਈ ਚੈਣਾ ਮਲ ਤੇ ਰਾਣੀ ਦੀ ਕਿਆ ਸੁੰਦਰ ਫੱਬ ਦੀ ਜੋੜੀ ਐ
ਇਹ ਉਸੇ ਦੀ ਵਡਿਆਈ ਏ ਉਸੇ ਦੀ ਵਡਿਆਈ ਏ ਕੀੜਾ ਥਾਪ ਦੇਵੇ ਪਾਤਸ਼ਾਹੀ ਏ ਸ਼ਾਹਾਂ ਤੋਂ ਪੀਖੀ ਮਗਾਉਂਦਾ ਏ ਕੰਗਲੇ ਨੂੰ ਤਖਤ ਬਿਠਾਉਂਦਾ ਏ ਕੋਈ ਕੀਮਤ ਲਈ ਕੋ ਨੂਰਾਂ ਦੀ ਭਾਵੇਂ ਹੋਵਣ ਲੱਖ ਕਰੋੜ ਪਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ ਕਿਹੜਾ ਹੈ ਸਕਦਾ ਮੋੜ ਪਲਾ ਗੁਰੂ ਅਮਰਦਾਸ ਦੀਆਂ ਬਚਨਾਂ ਨੂੰ ਕਿਹੜਾ ਹੈ ਸਕਦਾ ਮੋੜ ਪਲਾ
ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸੁਭਾਵਿਕ ਕਹਿ ਦਿੱਤਾ ਵੀ ਬਾਬਾ ਚੈਨਾਮਲ ਤੇ ਰਾਣੀ ਦੀ ਜੋੜੀ ਬਹੁਤ ਫੱਬਦੀ ਹੈ ਵਾਕ ਚੱਲ ਗਿਆ ਗੁਰੂ ਸਾਹਿਬ ਦਾ ਜਦੋਂ ਬਾਲਣ ਦੀਆਂ ਪੰਡਾਂ ਲੰਗਰ ਵੀ ਸੁੱਟ ਕੇ ਇਹ ਰਾਣੀ ਤੇ ਬਾਬਾ ਚੈਨਾਮਲ ਜੀ ਮਹਾਰਾਜ ਨੂੰ ਮੱਥਾ ਟੇਕਣ ਲਈ ਸੰਗਤ ਵਿੱਚ ਆਏ ਤੇ ਗੁਰਸਿੱਖਾਂ ਨੇ ਵਧਾਈਆਂ ਦੇ ਕੇ ਆਖਿਆ ਬਾਬਾ ਤੇਰਾ ਤੇ ਰਾਣੀ ਦਾ ਗੁਰੂ ਸਾਹਿਬ ਨੇ ਵਿਆਹ ਕਰ ਦਿੱਤਾ ਹੈ। ਕਹਿੰਦੇ ਨੇ ਬਾਬਾ ਚੈਨਾਮਲ ਜੀ ਨੇ ਮਹਾਰਾਜ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਬੇਨਤੀ ਕੀਤੀ, ਆਖਿਆ ਸਤਿਗੁਰੂ ਜੀ ਉਂਝ ਤੁਹਾਡਾ ਕਿਹਾ ਪ੍ਰਵਾਨ ਹੈ, ਮੋੜਿਆ ਤਾਂ ਨਹੀਂ ਜਾਂਦਾ, ਪਰ ਮੈਂ ਤਾਂ ਅੱਗੇ ਗ੍ਰਿਸਤੀ ਹੈ, ਅੱਗੇ ਵਿਆਹਿਆ ਹੋਇਆ, ਅੱਗੇ ਮੇਰੀ ਇੱਕ ਘਰ ਵਾਲੀ ਹੈ, ਮੇਰੀ ਔਲਾਦ ਵੀ ਹੈ, ਮੇਰਾ ਪੁੱਤਰ ਵੀ ਹੈ। ਇਸ ਲਈ ਸਤਿਗੁਰੂ ਜੀ ਬੰਦੇ ਤਾਂ ਕਿੰਨੇ ਵੀ ਹੋਣ ਸ਼ੈਂਤ ਇੱਕ ਥਾਂ ਉੱਤੇ ਕੱਟ ਲੈਂਦੇ ਨੇ, ਪਰ ਜਿੱਥੇ ਦੋ ਸੌਂਕਣਾਂ ਇਕੱਠੀਆਂ ਹੋ ਜਾਣ ਫਿਰ ਰੋਜ਼ਾਨਾ ਹੀ ਚੀਨ ਦੀ ਜੰਗ ਲੱਗ ਜਾਇਆ ਕਰਦੀ ਹੈ। ਜਨਾਨੀ ਤੇ ਇੱਕ ਹੀ ਨਹੀਂ ਮਾਨ, ਇਹ ਦੋ ਮੇਰੇ ਪੱਲੇ ਪਾ ਦੇਣ ਲੱਗੇ ਹੋ ਮਹਾਰਾਜ, ਇਹ ਤਾਂ ਵਾਂਸਾਂ ਵਾਂਗੂ ਖਿੰਡੀਆਂ ਰਹਿਣਗੀਆਂ, ਲੜਦੀਆਂ ਰਹਿਣਗੀਆਂ। ਕਿੰਨੀਆਂ ਦੀਆਂ ਜ਼ਿਆਦੀਆਂ ਔਰਤਾਂ ਨੇ ਕਿੰਨੇ ਘਰ ਬਰਬਾਦ ਕਰਕੇ ਰੱਖ ਦਿੱਤੇ। ਬਾਬਾ ਚੈਨਾਮਲ ਸੱਚਨ ਸੱਚ ਜੀ ਜਿਵੇਂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਇਉਂ ਬਿਆਨ ਕੀਤਾ ਜਾ ਰਿਹਾ।
ਸੱਚਣ ਸਿੱਖ ਹੱਥ ਜੋੜ ਕੇ ਦੋਵੇਂ ਚਰਨੀ ਸੀਸ ਨਵਾਉਂਦਾ, ਚਰਨ ਪਕੜ ਕੇ ਗੁਰੂ ਸਾਹਿਬਾ ਦੇ ਮੁੱਖ ਵਿੱਚੋਂ ਫਰਮਾਉਂਦਾ,
ਉਹ ਕਿਰਪਾ ਕਰੋ ਦੀਨ ਕੇ ਦਾਤੇ ਹੱਥ ਬਨ ਅਰਜ ਗਜਾਰਾ, ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੋ ਨਾਰਾ।
ਉਹ ਸੱਚਣ ਸਿੱਖ ਹੱਥ ਜੋੜ ਕੇ ਦੋਵੇਂ ਚਰਨੀ ਸੀਸ ਨਵਾਉਂਦਾ, ਚਰਨ ਪਕੜ ਕੇ ਗੁਰੂ ਸਾਹਿਬਾ ਦੇ ਮੁੱਖ ਵਿੱਚੋਂ ਫਰਮਾਉਂਦਾ,
ਕਿਰਪਾ ਕਰੋ ਦੀਨ ਕੇ ਦਾਤੇ ਹੱਥ ਬਨ ਅਰਜ ਗਜਾਰਾ, ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੋ ਨਾਰਾ।
ਉਹ ਕੇਲਾ ਅਤੇ ਕਰੀਰ ਜਿਸ ਤਰ੍ਹਾਂ, ਕੇਲਾ ਅਤੇ ਕਰੀਰ ਜਿਸ ਤਰ੍ਹਾਂ ਨਹੀਂ ਇੱਕ ਥਾਂ ਸੁੱਖ ਪਾਉਂਦੇ, ਦੋ ਯਾਰਾਂ ਦੇ ਮਾਲਕ ਵੇਖੇ ਰਾਤ ਦਿਨ ਪਛਤਾਉਂਦੇ,
ਇੱਕ ਮਿਆਣ ਚ ਨਹੀਂ ਜਿਸ ਤਰ੍ਹਾਂ ਪੈਂਦੀਆਂ ਦੋ ਤਲਵਾਰਾਂ, ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੋ ਨਾਰਾ।
ਸੌਂਕਣ ਕਰੇ ਸ਼ਰੀਕਾ ਜੈਸਾ ਹੋਰ ਨਾ ਕਰਦੀ ਕੋਈ, ਇਛਰਾਂ ਤੇ ਲੂਣਾ ਦੀ ਸਾਖੀ ਬਾਤ ਕਹੇ ਅਣਹੋਈ,
ਬਈ ਕੀਤਾ ਵਾਰ ਪਿਛਲਿਆ ਉੱਤੇ, ਕੀਤਾ ਵਾਰ ਪਿਛਲਿਆ ਉੱਤੇ ਰੱਖ ਕਿਤੇ ਦੀ ਖਾਣਾ, ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੋ ਨਾਰਾ।
ਪਤੀ ਬੋਲ ਪਏ ਇੱਕ ਨਾਲ ਜੇ ਪਏ ਦੂਜੀ ਨੂੰ ਸਾੜਾ, ਮਾਂ ਭਾਰਤ ਦੇ ਯੁੱਧ ਦੇ ਵਾਂਗਰ ਪਖਿਆ ਰਹੇ ਅਖਾੜਾ,
ਕੰਮ ਕਾਰ ਨੂੰ ਹੱਥ ਨਾਲ ਆਵਣ ਬਣ ਪੈਣ ਬਿਮਾਰਾਂ, ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੁਹਨਾਨਾ
ਬਾਵਾਂ ਚੁੱਕ ਚੁੱਕ ਮਹਾਰਨ ਮੇਣੇ ਸ਼ਰਮ ਨਾ ਕਰਦੀਆਂ ਮਾਸਾ ਗੁਰਮੁਖ ਘਰਾਂ ਵਿੱਚ ਬਣ ਜਾਂਦਾ ਹੈ ਭੂਤਨਿਆਂ ਦਾ ਵਾਸਾ
ਉਹ ਪਤੀ ਦੇਵ ਨੂੰ ਮੂਰਖ ਆਖਣ ਆਪ ਬਣ ਹੁਸ਼ਿਆਰਾ ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੁਹਨਾਰਾ
ਬਈ ਪਤੀ ਕਮਾਵਣ ਖਾਣ ਵੇਲੀਆਂ ਤੇ ਨਾਲੇ ਅੱਖਾਂ ਗਾਲਣ ਪਤੀ ਕਮਾਵੇ ਖਾਣ ਵੇਲੀਆਂ ਨਾਲੇ ਅੱਖਾਂ ਗਾਲਣ ਚੰਗੇ ਭਲਿਆਂ ਨੂੰ ਸਾੜ ਸਾੜ ਕੇ ਕਰ ਦਿੰਦੀਆਂ ਨੇ ਬਾਲਣ
ਕਈ ਔਰਤਾਂ ਹੱਥੋਂ ਰੋਂਦੇ ਕਿਸਮਤ ਦੇਗੀ ਹਾਰਾਂ ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੁਹਨਾਰਾ
ਸਮਝ ਨਹੀਂ ਆਉਂਦੀ ਕਿਰਪਾ ਕਰਕੇ ਆਪ ਮੈਨੂੰ ਸਮਝਾਵੋ ਦੋਰਾ ਬੰਧਨ ਦੁਨੀਆ ਵਾਲਾ ਨਾ ਮੇਰੇ ਗਲ ਪਾਵੋ
ਜਿੰਦਰ ਸਿੰਘਾ ਗੁਰੂ ਅਮਰਦਾਸ ਤੂੰ ਕਿੰਜ ਕਰਾਂ ਇਨਕਾਰਾ ਵਾਸਾਂ ਵਾਂਗੂ ਰਹਿਣ ਖੈਂਦੀਆਂ ਹੁਣ ਜਿੱਥੇ ਦੁਹਨਾਰਾ
ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੱਸ ਕੇ ਆਖਿਆ ਸਚਨਾ ਇਹ ਤਾਂ ਮੈਂ ਮੰਨਦਾ ਹੈ ਵੀ ਇਹ ਦੋਹਣ ਤੇ ਲੜਦੀਆਂ ਰਹਿੰਦੀਆਂ ਹੈ ਪਰ ਇਸ ਰਾਣੀ ਨੂੰ ਸਮਝਾ ਦਿੰਦਾ ਤੇਰੇ ਘਰ ਵਾਲੀ ਦੂਜੀ ਭਾਵੇਂ ਕਿੰਨੀ ਕਲੇ ਕਰੇ ਇਹ ਨਹੀਂ ਲੜੇਗੀ ਨਾਲ ਹੀ ਮਹਾਰਾਜ ਨੇ ਖੜਾਵਾਂ ਦਾ ਜੋੜਾ ਦੇ ਕੇ ਆਖਿਆ ਲੈ ਸਚਨਾ ਇਹਨੂੰ ਸਾਂਭ ਕੇ ਰੱਖੀ ਪਾਗਲ ਦੇ ਸਿਰ ਵਿੱਚ ਲਾਏ ਪਾਗਲਪਨ ਹਟ ਜਾਏਗਾ ਹਲਕੇ ਕੁੱਤੇ ਦਾ ਵੱਢਿਆ ਹੋਵੇ ਉਹਨੂੰ ਲਾ ਦੇ ਉਹਦਾ ਹਲਕਾ ਹਟ ਜਾਏਗਾ ਬੇਅੰਤ ਵਾਰ ਮਹਾਰਾਜ ਨੇ ਉਸ ਜੋੜੇ ਨੂੰ ਦੇਖ ਕੇ ਬਾਬਾ ਸਚਨ ਸੱਚ ਨੂੰ ਘਰ ਵੱਲ ਨੂੰ ਤੋਰ ਦਿੱਤਾ ਕਹਿੰਦੇ ਨੇ ਜਦੋਂ ਬਾਬਾ ਜੀ ਆਪਣੇ ਘਰ ਵਿੱਚ ਪੁੱਜੇ ਹੋਇਆ ਉਹ ਜਿਹੜੀ ਪਹਿਲੀ ਘਰਵਾਲੀ ਸੀ ਉਹਨੇ ਆਖਿਆ ਭਲਿਆ ਲੋਕਾ ਤੈਨੂੰ ਤਾਂ ਹਜ਼ੀਰਾਂ ਦਾ ਇਲਾਜ ਕਰਾਉਣ ਵਾਸਤੇ ਮਹਾਰਾਜ ਕੋਲਾਂ ਭੇਜਿਆ ਸੀ ਤੇ ਤੂੰ ਵਿਆਹ ਕਰਾ ਕੇ ਆ ਗਿਆ ਅਖੀਰੀ ਦੋ ਜਨਾਨੀਆਂ ਦਾ ਪਾਠਕ ਪੈ ਗਿਆ ਜਿਹੜੀ ਪਹਿਲੀ ਸੀ ਮੱਧਰ ਪਿੰਡ ਜ਼ਿਲ੍ਹੇ ਲਾਹੌਰ ਵਿੱਚ ਆਪਣੇ ਪੇਕੇ ਘਰ ਵਿੱਚ ਆ ਵਸੀ ਦੂਸਰੀ ਰਾਣੀ ਦੀ ਅਣਸਾ ਜਿਹੜੀ ਹੈ ਅੱਜ ਵੀ ਇਤਿਹਾਸ ਮੁਤਾਬਕ ਕਈ ਵਾਰੀ ਉਹਨਾਂ ਇਲਾਕਿਆਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਮਾਨਸਾ ਜ਼ਿਲ੍ਹੇ ਵਿੱਚ ਬਹੁਤ ਵੱਡਾ ਪਿੰਡ ਹੈ ਸੈਦੇਵਾਲਾ ਸੈਦੇਵਾਲਾ ਪਿੰਡ ਜਿਹੜਾ ਹੈ ਉਹਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਬਾਬਾ ਸਚਨ ਸੱਚ ਦੀ ਅਣਸਾ ਜਿਹੜੀ ਰਾਣੀ ਵਿੱਚੋਂ ਪੈਦਾ ਹੋਈ ਉਹਨਾਂ ਨੇ ਜੋੜਾ ਵੀ ਸੰਭਾਲ ਕੇ ਰੱਖਿਆ ਹੈ ਗੁਰਦੁਆਰਾ ਵੀ ਤਿਆਰ ਕੀਤਾ ਹੈ ਅੱਸੂ ਮਹੀਨੇ ਵਿੱਚ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਯਾਦ ਵਿੱਚ ਬਾਬਾ ਸਚਨ ਸੱਚ ਦੀ ਯਾਦ ਵਿੱਚ ਇੱਕ ਬੜਾ ਤਕੜਾ ਮੇਲਾ ਕੀਤਾ ਜਾਂਦਾ ਹੈ ਕਹਿੰਦੇ ਨੇ ਹਜ਼ੀਰਾਂ ਵਾਲੇ ਰੋਗੀ ਹਲਕਾ ਕੁੱਤੇ ਦੇ ਵੱਢੇ ਹੋਏ ਉਹ ਰੋਗੀ ਇਸੇ ਤਰ੍ਹਾਂ ਪਾਗਲ ਰੋਗੀ ਅੱਜ ਵੀ ਉੱਥੇ ਮੱਥਾ ਟੇਕਣ ਜਾਂਦੇ ਨੇ ਸਤਨਾਮ ਵਾਹਿਗੁਰੂ ਕਹਿ ਕੇ ਸੇਵਾਦਾਰ ਉਹ ਜੋੜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਿਸ ਰੋਗੀ ਦੇ ਮੱਥੇ ਨਾਲ ਛੁਆ ਦਿੰਦੇ ਨੇ ਇਤਿਹਾਸ ਕਹਿੰਦਾ ਹੈ ਅੱਜ ਵੀ ਉੱਥੋਂ ਹਜ਼ਾਰਾਂ ਸ਼ਰਧਾਲੂਆਂ ਦੀਆਂ ਐਸੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਹੈ ਬੜਾ ਵੱਡਾ ਉੱਥੇ ਮੇਲਾ ਲੱਗਦਾ ਹੈ ਕਈ ਵਾਰੀ ਦਾਸ ਨੂੰ ਜਾਣ ਦਾ ਜਥੇ ਸਮੇਤ ਮੌਕਾ ਮਿਲਿਆ ਹੈ ਇਸ ਲਈ ਇਹ ਪ੍ਰਸੰਗ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਜੋੜਾ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਚਾਹੁੰਦੇ ਹਾਂ ਸਾਰੀ ਸੰਗਤ ਪਿਆਰ ਸਾਹਿਤ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।